सत्नाम कर्ता पुरुष निर्भव निर्वैर अकाल मूर्त अजूनी सैभं गुर प्रसाद जप आदि सच जोगादि सच है भी सच नानक होसी भी सच एक अदुती गुरु नानक देवा ओंकार गुर अंगद अभेवा सतनाम गुर अमर प्यारे करता रामदास गुर बारे पुरख श्री अर्जन सुखदानी निर्भव हर गोबिंद गुण खानी निर्वैर गुरु है श्री हर राय अकाल मूरत हर कृष्ण त्याय अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहिगुरु बंदन भगवाना गुरु ग्रंथ कलयुग भयो श्री गुरु रूप महान दस पातशाहियां रूप एहो गुरु ग्रंथ जी जान जो दर्शियो चाहे सतगुरु सो दर्शे गुरु ग्रंथ पढ़े सुने स्वार्थ लहै परमार्थ को पंथ जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंचक मान जेता जियो पिंड सब तेरा तू अंतर जामी पुरख भगवान दासन दास कहे जन नानक जेहा तू कराए हे तेहा हों करी बखियान बेस मार अथाह अगंत अतोल ज्यों बुलाव हो त्यों नानक दास बोले पूर्ण देखो आत्मा द्वैत सर्व निवार ऐ शांत मन संत जे ते पद नमो हमार वाहिगुरु जी का खालसा वाहिगुरु जी की फतेह। परम सत्कार योग गुरु साहब जी दे साजी निवास जी गुरु स्वरूप गुरु खालसा सतसंग जी आप सरबत संगतां शामां दे वक्त सजे हुए दीवान विच गुरु नानक दे दरबार विच जिथे गुरु नानक ग्यारहवें स्वरूप दे अंदर बाणी गुरु गुरु है बाणी विच बाणी अमृत सारे बाणी स्वरूप सतगुरु शब्दावतार भावें नाम स्वरूप कहो गुरबाणी दे अखर अखर विच नाम है ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਰੂਪ ਤੇ ਅੱਖਰ ਅੱਖਰ ਦੇ ਵਿੱਚ ਗੁਰੂ ਵੱਲੋਂ ਉਪਦੇਸ਼ ਹੈ। ਗੁਰਬਾਣੀ ਨੂੰ ਨਿਰੰਕਾਰ ਸਰੂਪ ਕਹੋ, ਨਿਰਾਕਾਰ ਦਾ ਗਿਆਨ ਇਸ ਦੇ ਵਿੱਚ ਸਮੋਇਆ ਹੋਇਆ ਹੈ, ਉਸ ਦਾ ਸਰੂਪ ਹੈ। ਗੁਰਬਾਣੀ ਨਾਮ ਸਰੂਪ ਵੀ ਹੈ, ਗੁਰਬਾਣੀ ਉਪਦੇਸ਼ ਰੂਪ ਵੀ ਹੈ। ਬਾਕੀ ਦੇ ਸੰਸਾਰ ਦੇ ਗ੍ਰੰਥ ਉਪਦੇਸ਼ ਰੂਪ ਹੈ, ਨਾਮ ਰੂਪ ਨਹੀਂ ਹਨ। ਇਸ ਕਰਕੇ ਸਭ ਨਾਦ ਵੇਦ ਗੁਰਬਾਣੀ ਬਾਣੀਆਂ ਸਿਰ ਬਾਣੀ ਤਾਂ ਕਿਹਾ ਹੈ। ਐਸੀ ਸਤਿਗੁਰਾਂ ਦੀ ਸ਼੍ਰੋਮਣੀ ਸਾਰੀਆਂ ਬਾਣੀਆਂ ਵੱਖਰੀਆਂ ਵੱਖਰੀਆਂ ਹਨ। ਇਹਨਾਂ ਬਾਣੀਆਂ ਦੀ ਆਰੰਭਤਾ ਵਿੱਚ ਸਭ ਤੋਂ ਪ੍ਰਥਮ ਜਿਹੜੀ ਬਾਣੀ ਹੈ ਉਹ ਵੇਦ ਬਾਣੀ ਹੈ। ਪ੍ਰਥਮੇ ਵੇਦ ਬਾਣੀ ਪ੍ਰਕਾਸ਼ੇ, ਆਦਿ ਕਾਲ ਦੀ ਬਾਣੀ ਵੇਦਾਂ ਨੂੰ ਮੰਨਿਆ। ਵੇਦਾਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਧਾਰਮਿਕ ਗ੍ਰੰਥ ਹਨ, ਚਾਰ ਵੇਦ ਹੈ, ਸ਼ਾਮ ਵੇਦ, ਰਿਗ ਵੇਦ, ਯਜੁਰ ਵੇਦ, ਅਥਰਵਣ ਵੇਦ, ਇਸਲਾਮ ਦੀਆਂ ਚਾਰ ਕਿਤਾਬਾਂ ਹਨ, ਕੁਰਾਨ, ਅੰਜੀਲ, ਤੌਰੇਤ, ਜ਼ਬੂਰ। ਬਾਈਬਲ ਹੈ ਔਰ ਹਿੰਦੂ ਮਤ ਵਿੱਚ ਗੀਤਾ ਹੈ ਜਾਂ ਹੋਰ ਸ਼ਾਸਤਰ ਹਨ, ਖੱਟ ਸ਼ਾਸਤਰ, ਜਿਨ੍ਹਾਂ ਨੂੰ ਛੇ ਕਰ, ਛੇ ਗੁਰ, ਛੇ ਉਪਦੇਸ਼, ਸੋਲੇ ਨਾਮ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਵਿਚਾਰਦੇ। ਛਿਆਂ ਰਿਸ਼ੀਆਂ ਨੇ ਛੇ ਸ਼ਾਸਤਰ ਰਚੇ, ਸਾਖ, ਨਿਆਏ, ਵਿਸੇਕ, ਪੂਰਨਮਾਸਾ, ਪਤੰਜਲ ਅਤੇ ਵਿਦਾਂਤ। ਛੇ ਇਹਨਾਂ ਦੇ ਆਚਾਰੀਆ ਹਨ, ਕਪਿਲ, ਗੌਤਮ, ਕਨਾਦ, ਜੈਮਿਨੀ, ਪਤੰਜਲ, ਵਿਆਸ, ਇੱਕ ਇੱਕ ਨੇ ਇੱਕ ਇੱਕ ਸ਼ਾਸਤਰ ਰਚੇ। ਇਹ 18 ਪੁਰਾਣ, 27 ਸਿਮਰਤੀਆਂ, 52 ਉਪਨਿਸ਼ਦਾਂ। ਸੰਸਾਰ ਦੇ ਵਿੱਚ ਬਹੁਤ ਕਿਸਮ ਦੀਆਂ ਧਾਰਮਿਕ ਪੁਸਤਕਾਂ ਦੀਆਂ ਬਾਣੀਆਂ, ਪਰ ਕਿਸੇ ਵੀ ਬਾਣੀ ਦੇ ਕੋਲ ਗੁਰੂ ਸਰੂਪ ਹੋਣ ਦਾ ਮਾਣ ਨਹੀਂ ਹੈ। ਕਿਸੇ ਵੀ ਗ੍ਰੰਥ ਨੂੰ ਗੁਰੂ ਰੂਪ ਦੇ ਅੰਦਰ ਮੰਨਿਆ ਪੂਜਿਆ ਨਹੀਂ ਜਾਂਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਖਤ ਦੀ ਪ੍ਰਾਪਤ ਹੋਣ ਤੋਂ ਬਾਅਦ ਤਾਂ ਬਹੁਤ ਵੱਡੇ ਸਖ਼ਤ ਹੁਕਮਾਂ ਵਿੱਚ ਗੁਰੂ ਸਾਹਿਬ ਜੀ ਨੇ ਸਿੱਖ ਜਗਤ ਨੂੰ ਹੁਕਮ ਦਿੱਤਾ, ਪਰ ਇਸ ਤੋਂ ਪਹਿਲਾਂ ਸ਼ਬਦ ਨੂੰ ਗੁਰੂ ਮੰਨਣ ਦੀ ਪ੍ਰਥਾ ਤਾਂ ਗੁਰੂ ਨਾਨਕ ਨੇ ਤੋੜ ਦਿੱਤੀ। ਉਹ ਇੱਕ ਵੱਖਰਾ ਪ੍ਰਕਰਨ ਹੈ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਕਿਸ ਗੁਰੂ ਨੇ ਬਾਣੀ ਦੇ ਵਿੱਚ, ਜਿਨ੍ਹਾਂ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਕਿੱਥੇ ਕਿੱਥੇ ਸ਼ਬਦ ਨੂੰ ਗੁਰੂ ਮੰਨਿਆ? ਜਿਹੜੇ ਗੁਰੂ ਸਾਹਿਬਾਨਾਂ ਦੀ ਬਾਣੀ ਅੰਕਿਤ ਰਹੀ ਹੈ ਉਹਨਾਂ ਦੇ ਪ੍ਰਮਾਣ ਇਤਿਹਾਸ ਦੇ ਵਿੱਚ ਕਿੱਥੇ ਕਿੱਥੇ ਨੇ? ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਸ਼੍ਰੀ ਦਸਮ ਗ੍ਰੰਥ ਦੀ ਬਾਣੀ ਵਿੱਚ, ਸ਼੍ਰੀ ਸਰਵਲੋਕ ਪ੍ਰਕਾਸ਼ ਦੀ ਬਾਣੀ ਵਿੱਚ, ਯਾਨੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰੇ ਗੁਰੂ ਸਾਹਿਬਾਨਾਂ ਦਾ ਆਪਣੇ ਜੀਵਨ ਕਾਲ ਦੇ ਅੰਦਰ ਸ਼ਬਦ ਨੂੰ ਗੁਰੂ ਮੰਨਣਾ ਸਿੱਧ ਹੈ। ਇਹ ਇੱਕ ਵੱਖਰਾ ਪ੍ਰਕਰਨ ਹੈ, ਆਪਣਾ ਇਹ ਵਿਚਾਰ ਨਹੀਂ ਕਿ ਇਸ ਪੱਖ ਵਿੱਚ ਵਿਚਾਰ ਕੀਤੀ ਜਾਏ। ਤਾਂ ਚੱਲਦਿਆਂ ਚੱਲਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਬਾਕੀ ਦੇ ਧਾਰਮਿਕ ਗ੍ਰੰਥਾਂ ਦੇ ਨਾਲੋਂ ਵਿਸ਼ੇਸ਼ਤਾ ਹੈ, ਉਹਦੇ ਲਈ ਇੰਨੇ ਕੱਖਰ ਕਹੇ ਜਾ ਰਹੇ। ਨਿਰਾਦਰ ਨਹੀਂ ਕਿਸੇ ਧਾਰਮਿਕ ਗ੍ਰੰਥ ਦਾ, ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ 'ਚ ਆਦਰ ਵੀ ਨਹੀਂ ਹੈ। ਗੁਰੂ ਸਰੂਪ ਦੇ ਵਿੱਚ ਨਹੀਂ ਨਾ ਹੈ, ਅੱਜ ਤੱਕ ਕਿਸੇ ਵੀ ਹਿੰਦੂ ਵੀਰ ਨੇ ਵੇਦਾਂ ਨੂੰ ਗੁਰੂ ਵੇਦ ਨਹੀਂ ਕਿਹਾ। ਸਭ ਤੋਂ ਆਦਿਕਾਲ ਦੀ ਬਾਣੀ ਵੇਦ, ਸ਼ਾਮ ਵੇਦ ਹੈ, ਰਿਗ ਵੇਦ ਹੈ, ਯਜੁਜ ਵੇਦ ਹੈ, ਇਕੱਲੇ ਵੇਦ ਸ਼ਬਦ ਹੈ। ਗੀਤਾ ਹੈ, ਗੀਤਾ ਹੈ, ਕੁਰਾਨ ਕੁਰਾਨ ਹੈ, ਅੰਜੀਲ ਅੰਜੀਲ ਹੈ, ਤੋਰੇਤ ਜ਼ਬੂਰ, ਇਹਨਾਂ ਨੂੰ ਕਿਤੇ ਮੁਰਸ਼ਦ ਸ਼ਬਦ ਨਹੀਂ ਲੱਗਿਆ ਹੋਇਆ, ਨਾ ਹੀ ਹੋ ਸਕਦਾ। ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਸੰਸਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਰੇ ਜੀਵਨ ਨੇ, ਸਾਰੇ ਨਵੇਂ ਇਤਿਹਾਸ ਸਿਰਜੇ, ਸਾਰੀਆਂ ਘਟਨਾਵਾਂ ਐਸੀਆਂ ਨੇ। ਪਰ ਜਦੋਂ ਆਪਣੇ ਥਾਂ 'ਤੇ ਸ਼ਬਦ ਗੁਰੂ ਨੂੰ ਸੁਸ਼ੋਭਿਤ ਕੀਤਾ, ਪੂਰੇ ਸੰਸਾਰ ਦੇ ਇਤਿਹਾਸ ਵਿੱਚ ਇਹ ਕੋਈ ਮਿਸਾਲ ਪਹਿਲਾਂ ਮਿਲਦੀ ਨਹੀਂ। ਪਹਿਲੀਆਂ ਸਰੂਪਾਂ ਵਿੱਚ ਜੈਸਾ ਕਿ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ, ਬਸ ਮੈਂ ਇਹ ਗੱਲ ਕਹਿ ਕੇ ਅਗਲੇ ਵਿਚਾਰ ਆਪਣੇ ਸੰਬੰਧਿਤ ਦਿਹਾੜਿਆਂ ਦੇ ਨਾਲ, ਜੋ ਸ਼ਹੀਦਾਂ ਦੇ ਦਿਹਾੜਿਆਂ ਨੂੰ ਸਮਰਪਿਤ ਹੈ, ਇਹ ਜਿਹੜੇ ਦਿਨ, ਅੱਜ ਦੀ ਵਿਚਾਰ ਵੀ ਉਹੀ ਹੋਏਗੀ। ਅਤੇ ਕੁਝ 300 ਸਾਲਾਂ 'ਤੇ ਸੈਮੀਨਾਰ ਹੋਏ ਸ੍ਰੀ ਹਜ਼ੂਰ ਸਾਹਿਬ, ਔਰ ਕਈ ਵਾਰ ਇਉਂ ਸਮਝ ਲਓ ਵੀ ਕੁਦਰਤ ਇਮਤਿਹਾਨ ਲੈਂਦੀ ਹੈ ਬੰਦੇ ਦਾ, ਜਾਣ ਬੁੱਝ ਕੇ ਕੁਛ ਨਹੀਂ ਹੁੰਦਾ, ਸੁਤੇ ਸਿੱਧੇ ਹੋ ਜਾਂਦਾ ਹੈ। 300 ਸਾਲਾਂ ਮਨਾਉਣ ਵਾਸਤੇ ਸਾਰਾ ਸਿੱਖ ਜਗਤ ਸ੍ਰੀ ਹਜ਼ੂਰ ਸਾਹਿਬ ਪਹੁੰਚਿਆ ਹੋਇਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾਂ ਗੁਰਤਾ ਗੱਦੀ ਦੇ ਵਿੱਚ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜੋਤੀ ਜੋਤ ਮਨਾਉਣ ਦਾ ਦਿਹਾੜਾ, ਜਦੋਂ ਇਸ ਦਿਹਾੜੇ 'ਤੇ ਸੰਤ ਸਮਾਜ ਵੀ ਪਹੁੰਚਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨ, ਤਖਤਾਂ ਦੇ ਪੰਥ ਦੀਆਂ ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਪਰਦਾਵਾਂ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਜਿੱਥੇ ਰਹਿਣ ਸਹਿਣ ਦਾ ਬਹੁਤ ਵੱਡਾ ਇੰਤਜ਼ਾਮ ਕੀਤਾ ਹੋਇਆ ਹੈ, ਅਤੇ ਜਦ ਤੋਂ ਇਹ ਪ੍ਰਬੰਧਕ ਲੰਗਰ ਸਾਹਿਬ ਦਾ ਬਾਬਾ ਆਤਮਾ ਸਿੰਘ ਮੋਨੀ ਜੀ ਤੋਂ ਬਾਅਦ ਬਾਬਾ ਸ਼ੀਸ਼ਾ ਸਿੰਘ ਜੀ ਦੇ ਕੋਲ ਆਇਆ, ਬਹੁਤ ਵੱਡਾ ਪਰਿਵਰਤਨ ਆਇਆ ਇਹਦੇ ਵਿੱਚ। ਅਤੇ ਦਾਸ ਉੱਥੇ ਠਹਿਰਿਆ ਹੋਇਆ ਸੀ, ਮੁੱਕਦੀ ਗੱਲ, ਸਵੇਰੇ ਤਖ਼ਤ ਸਾਹਿਬ 'ਤੇ ਮੱਥਾ ਟੇਕਣ ਜਾ ਰਿਹਾ ਸਾਂ, ਇੱਕ ਸੱਜਣ ਦੌੜ ਕੇ ਨਾ ਰਲਿਆ, ਰੋਕ ਕੇ ਕਹਿਣ ਲੱਗਾ, ਜੀ ਇੱਕ ਮਿੰਟ ਰੋਇਆ। ਮੈਂ ਕਿਹਾ ਜੀ ਦੱਸੋ। ਉਹਨੇ ਇੱਕ ਕਾਗਜ਼ ਕੱਢਿਆ, ਕਹਿੰਦਾ ਜੀ ਇਹ ਕਾਰਡ ਹੈ ਤੁਹਾਡਾ। ਮੈਂ ਤੁਰੇ ਜਾਂਦੇ, ਮੈਂ ਕਿਹਾ ਤੂੰ ਹੀ ਸੁਣਾ ਦੇ ਵੀ ਕੀ ਲਿਖਿਆ ਇਹਦੇ ਵਿੱਚ, ਕਿਹਨੇ ਭੇਜਿਆ। ਕਹਿੰਦਾ ਜੀ ਹਜ਼ੂਰ ਸਾਹਿਬ ਇੱਥੇ ਇੱਕ ਬਹੁਤ ਵੱਡਾ ਸੈਮੀਨਾਰ ਹੋ ਰਿਹਾ ਹੈ ਸ਼ਬਦ ਗੁਰੂ ਦੇ ਉੱਤੇ, ਅਤੇ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਚੋਣਵੇਂ ਵਿਦਵਾਨ ਸੱਦੇ ਹੋਏ ਹੈ, ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਵੀ ਆ ਰਹੇ ਹੈ, ਅਤੇ ਕੁਝ ਧਾਰਮਿਕ ਵਿਅਕਤੀ, ਬਹੁਤ ਤਾਂ ਨਹੀਂ, ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਔਰ ਮੈਨੂੰ ਕਹਿਣ ਲੱਗੇ ਵੀ ਤੁਹਾਡਾ ਵਿਸ਼ੇਸ਼ ਕਰਕੇ ਦੋਨਾਂ ਦਾ ਟਾਈਮ ਰੱਖਿਆ ਹੋਇਆ, ਬਾਬਾ ਹਰਨਾਮ ਸਿੰਘ ਜੀ ਧੰਨਵਾਦ ਕਰਨਗੇ। ਮੈਂ ਕਿਹਾ ਜੀ ਕਦੋਂ ਹੈ ਸੈਮੀਨਾਰ, ਇਹ ਹੁਣ ਵਿਚਾਰ ਲਿਓ ਵੀ ਇਮਤਿਹਾਨ ਨਹੀਂ ਤਾਂ ਹੋਰ ਕੀ ਹੈ, ਮੈਂ ਕਦੋਂ ਹੈ। ਕਹਿੰਦੇ ਜੀ ਬਸ 10-11 ਕੁ ਵਜੇ ਸ਼ੁਰੂ ਹੋਣ ਵਾਲਾ ਹੈ। ਮੈਂ ਕਿਹਾ ਘੜੀ ਦੇਖਦਾ, ਟਾਈਮ ਇੰਨਾ ਹੀ ਆ ਵੀ ਤਖ਼ਤ ਸਾਹਿਬ 'ਤੇ ਮੱਥਾ ਟੇਕ ਕੇ ਮੈਂ ਮਸਾਂ ਮਸਾਂ ਪਹੁੰਚੂ ਉੱਥੇ। ਮੈਂ ਥੋੜ੍ਹਾ ਜਿਹਾ ਮਿੱਠਾ ਜਿਹਾ ਤਾਂ ਰੋਸ ਕੀਤਾ ਉਹਨੂੰ, ਮੈਂ ਕਿਹਾ ਵੀ ਜਿਹੜੇ ਡਾਕਟਰ ਬੁਲਾਏ ਨੇ ਉਹਨਾਂ ਨੂੰ ਕਦੋਂ ਕਦੋਂ ਦੱਸਿਆ ਤੁਸੀਂ, ਕਿਸੇ ਨੂੰ 15 ਦਿਨ ਪਹਿਲਾਂ, ਕਿਸੇ ਨੂੰ 20 ਦਿਨ ਪਹਿਲਾਂ, ਕਿਸੇ ਨੂੰ ਮਹੀਨਾ ਪਹਿਲਾਂ। ਉਹ ਆਪਣੀਆਂ ਪੂਰੀਆਂ ਤਿਆਰੀਆਂ ਖਿੱਚ ਕੇ ਆਏ ਹੈ, ਵੱਡੇ ਵੱਡੇ ਪੇਪਰ ਲਿਖ ਕੇ ਲੈ ਕੇ ਆਏ ਹੈ। ਗਰੀਬ ਨਿਵਾਸ ਸਤਿਗੁਰੂ ਦੇ ਦਰ 'ਤੇ ਮੱਥਾ ਟੇਕਿਆ ਕਿ ਸ਼ਹਿਨਸ਼ਾਹ ਵੀ ਅਚਾਨਕ ਹੀ ਇਮਤਿਹਾਨ ਦੇਣਾ ਪੈ ਗਿਆ, ਉਹ ਵੀ ਵਿਦਵਾਨਾਂ ਦੇ ਵਿੱਚ ਜਿਨ੍ਹਾਂ ਦੇ ਕੋਲ PhD ਦੀਆਂ ਡਿਗਰੀਆਂ। ਤੇਰੇ ਘਰ ਸਭ ਕੁਛ ਹੈ ਸਾਚੇ ਸਾਹਿਬਾ, ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰੇ ਸਭ ਕੁਛ ਹੈ, ਵੀ ਹੁਣ ਕਿਣਕਾ ਮਾੜਾ ਜਿਹਾ ਬਖਸ਼ ਦੇ ਗਰੀਬ ਨਿਵਾਜ, ਤੇਰੇ ਗਰੀਬ ਸਿੱਖ ਦੀ ਲਾਜ ਰਹਿ ਜਾ, ਅਤੇ ਨਹੀਂ ਫਿਰ ਉਹ ਵਿਦਵਾਨਾਂ ਵਿੱਚ ਅਤੇ ਇਹ ਗੱਲ ਦਾ ਜੇ ਅਪਮਾਨ ਹੁੰਦਾ ਸਾਡੀ ਸੰਸਥਾ ਦਾ ਹੀ ਅਪਮਾਨ ਹੈ, ਵੀ ਹੁਣ ਤੂੰ ਕਿਰਪਾ ਰੱਖੇ। ਵਿਸ਼ਾ ਸ਼ਬਦ ਗੁਰੂ ਦੇ ਸਿਧਾਂਤ ਤੋਂ ਲਾਂਭੇ ਨਹੀਂ ਜਾਣਾ, ਗਰਾਊਂਡ ਹੈ ਵੀ ਇਹਦੇ ਵਿੱਚ ਵਿੱਚ ਸ਼ਬਦ ਹੀ ਖੇਡ ਖੇਡ, ਅਤੇ ਗੁਰੂ ਨੇ ਕਿਰਪਾ ਕੀਤੀ। 20 ਮਿੰਟ ਸੀ, 20 ਮਿੰਟ ਦੇ ਵਿੱਚ ਸਾਰਾ ਆਪਣਾ ਵਿਸ਼ਾ ਕਵਰ ਕਰਨਾ ਸੀ, ਉਹਦੇ ਵਿੱਚ ਫਿਰ ਬੋਲਣ ਦੇ ਵਿੱਚ ਤਾਂ ਬਹੁਤ ਤੇਜ਼ੀ ਦੇ ਨਾਲ ਬੋਲਣਾ ਪਿਆ, ਅਤੇ ਦਾਸ ਨੇ ਪਹਿਲੀ ਵਾਰ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿੱਥੇ ਜਿੱਥੇ ਸ਼ਬਦ ਨੂੰ ਗੁਰੂ ਸਾਹਿਬਾਨਾਂ ਨੇ ਗੁਰੂ ਮੰਨਿਆ, ਗੁਰਬਾਣੀ ਦੇ ਪ੍ਰਮਾਣ, ਪੰਜਵੇਂ ਪਾਤਸ਼ਾਹ ਤੱਕ ਇਤਿਹਾਸ ਦੇ ਪ੍ਰਮਾਣ, ਭਾਈ ਗੁਰਦਾਸ ਦੇ ਪ੍ਰਮਾਣ, ਅਤੇ ਜੋ ਪਹਿਲਾਂ ਸਿਮਰਤੀ ਦੇ ਖਜ਼ਾਨੇ ਵਿੱਚ ਪਿਆ ਸੀ ਮੈਂ ਉਹ ਕੱਢਣਾ ਸ਼ੁਰੂ ਕਰ ਦਿੱਤਾ ਜਿੰਨਾ ਕੁ ਯਾਦ ਸੀ। ਔਰ ਮੈਂ ਗੱਲ ਇੱਥੋਂ ਸ਼ੁਰੂ ਕੀਤੀ ਵੀ ਸ਼ਬਦ ਗੁਰੂ ਦਾ ਸਿਧਾਂਤ ਵੀ ਆਦੋਂ ਹੈ, ਕੋਈ ਨਵਾਂ ਨਹੀਂ, ਪਹਿਲਾਂ ਤੋਂ ਹੈ। ਸ਼ਾਇਦ ਉਸ ਵੇਲੇ ਵਿਦਵਾਨਾਂ ਨੂੰ ਗੱਲ ਉਪਰੀ ਜੀ ਲੱਗੀ ਵੀ, ਪਰ ਬਾਤ ਇਹ ਹੈ ਵੀ ਇਹ ਸਿਧਾਂਤ ਲੁਪਤ ਹੋ ਚੁੱਕਾ ਸੀ, 3 ਯੁੱਗਾਂ ਦੇ ਸਿਧਾਂਤ ਇਹ ਖੋਇਆ ਗਿਆ ਸੀ, ਅਤੇ ਗੁਰੂ ਨਾਨਕ ਨੇ ਆ ਕੇ ਉਸੇ ਸਿਧਾਂਤ ਨੂੰ ਦੁਬਾਰੇ ਪ੍ਰਗਟ ਕਰ ਦਿੱਤਾ, ਅਤੇ ਉਹਦੇ 'ਚ ਫਿਰ ਸਾਰੇ ਪ੍ਰਮਾਣ ਮੁੱਢ ਤੋਂ ਵੀ ਜਿਹੜੇ ਕੁਛ ਵੀਰ ਸਾਡੇ ਦੂਸਰੇ ਧਰਮਾਂ ਦੇ ਕਿੰਤੂ ਕਰਦੇ ਨਾ, ਗੁਰੂ ਗ੍ਰੰਥ ਸਾਹਿਬ ਦੇ ਗੁਰੂ ਹੋਣ 'ਤੇ ਕਿੰਤੂ ਕਰਦੇ, ਦੇਹ ਗੁਰੂ ਆ ਜੀ, ਸ਼ਬਦ ਗੁਰੂ ਹੋ ਹੀ ਨਹੀਂ ਸਕਦਾ, ਦੇਹ ਤੋਂ ਬਿਨਾਂ ਸ਼ਬਦ ਨਹੀਂ ਬੋਲਿਆ ਜਾ ਸਕਦਾ, ਇਹ ਉਹਨਾਂ ਲੋਕਾਂ ਦਾ ਵਿਚਾਰ ਹੈ ਜਿਹੜੇ ਸ਼ਬਦ ਗੁਰੂ ਨੂੰ ਮੰਨਦੇ ਨੇ। ਉਹ ਕਹਿੰਦੇ ਸ਼ਬਦ ਕਿਸੇ ਦੇਹ ਨੇ ਬੋਲੇ ਹੈ। ਹੁਣ ਮੈਂ ਇੱਥੋਂ ਮੁੱਢ 'ਚੋਂ ਇਹ ਵਿਚਾਰ ਸ਼ੁਰੂ ਕੀਤੀ ਵੀ ਸ਼ਬਦ ਪਹਿਲਾਂ, ਦੇਹ ਪਹਿਲਾਂ ਹੈ ਨਹੀਂ। ਉਸ ਵੇਲੇ ਤਾਂ ਲੱਗੀ ਵਿਦਵਾਨਾਂ ਨੂੰ ਵੀ ਗੱਲ ਉਲਟ ਪੁਲਟ ਹੋ ਗਈ, ਦੇਹ ਤੋਂ ਬਿਨਾਂ ਸ਼ਬਦ ਨਹੀਂ ਬੋਲਿਆ ਜਾ ਸਕਦਾ। ਪਰ ਜਿਸ ਵੇਲੇ, ਕਿਉਂਕਿ ਬਹੁਤ ਸਾਰੇ ਦੂਸਰੇ ਧਰਮਾਂ ਦੇ ਵਿਦਵਾਨ ਵੀ ਬੈਠੇ ਸੀ, ਇਸਲਾਮ 'ਚੋਂ ਵੀ PhD ਵਾਲੇ ਬੈਠੇ ਸੀ, ਹਿੰਦੂ ਧਰਮ ਦੇ ਬੈਠੇ, ਸਿੱਖ ਧਰਮ ਦੇ ਵੀ ਬੈਠੇ ਸੀ। ਦੇਖੋ ਕੰਮ ਹੁੰਦਾ ਔਖਾ ਜਦੋਂ ਅਜਿਹੇ ਵਾਤਾਵਰਨ 'ਚ ਬੋਲਣਾ ਹੋਵੇ। ਇੱਥੇ ਕੀ ਔਖਾ, ਜੋ ਮਰਜ਼ੀ ਜੋ ਮੇਰੇ ਯਾਦ ਆਈ ਜਾਊਗਾ ਮੈਂ ਸੁਣਾਈ ਜਾਊਗਾ ਤੁਹਾਨੂੰ, ਦਿਮਾਗ 'ਤੇ ਵਜਨ ਥੋੜ੍ਹੀ ਆ ਕੋਈ, ਕਿਉਂਕਿ ਗੁਰੂ ਦੇ ਪਿਆਰ ਵਾਲੇ ਬੈਠੇ ਹੋ ਸਾਰੇ, ਕੋਈ ਕਿੰਤੂ ਕਰਨ ਵਾਲਾ ਥੋੜ੍ਹੀ ਬੈਠਾ, ਸਲਾਹ ਲੈਣ ਵਾਸਤੇ ਆਏ ਹੋ। ਅਤੇ ਉੱਥੇ ਉਹਨਾਂ ਮਹਾਰਥੀਆਂ ਵਿੱਚ ਜਦੋਂ ਮੈਂ ਇਹ ਗੱਲ ਕਹੀ ਵੀ ਦੇਖੋ ਆਦਿ ਕਾਲ ਦਾ ਸਿਧਾਂਤ ਸ਼ਬਦ ਦਾ, ਉਹ ਮੈਂ ਬੇਨਤੀ ਕਰਨ ਲੱਗਾ ਵੀ ਜਿੱਥੇ ਕਿਤੇ ਚੂਕ ਹੋਵੇ ਤਾਂ ਫਿਰ ਬਾਅਦ ਦੇ ਵਿੱਚ ਕੋਈ ਵੀ ਵਿਦਵਾਨ, ਮੈਨੂੰ ਇੱਥੇ ਸਟੇਜ 'ਤੇ ਤੁਹਾਨੂੰ ਹੱਕ ਹੋਊਗਾ, ਸਟੇਜ 'ਤੇ ਕਹਿ ਦੇ ਵੀ ਹਰੀ ਸਿੰਘਾ ਤੇਰੀ ਗੱਲ ਗਲਤ ਹੈ, ਇਹਨੂੰ ਸੁਧਾਰ ਲੈ, ਮੈਂ ਸੁਧਾਰ ਲਊਂ, ਮੈਨੂੰ ਹੰਗਤਾ ਨਹੀਂ ਇਸ ਗੱਲ ਦੀ ਵੀ ਜੋ ਮੈਂ ਕਹਿ ਰਿਹਾ ਇਹੀ ਠੀਕ ਹੈ। ਵੀ ਜਿਹੜੇ ਲੋਕ ਇਹ ਕਹਿੰਦੇ ਹੈ ਦੇਹ ਤੋਂ ਬਿਨਾਂ ਸ਼ਬਦ ਨਹੀਂ ਹੋ ਸਕਦਾ, ਵੀ ਮੇਰੀ ਤਰਕ ਹੈ ਇੱਕ, ਅਤੇ ਮੈਂ ਸਵਾਲ ਕਰੂੰਗਾ ਉਹਨਾਂ ਮਤਾਂ ਦੇ ਉੱਤੇ, ਸਨਾਤਨ ਮਤ ਦੇ ਉੱਤੇ, ਜਿਹੜੇ ਕੁਝ ਉਸ ਮਤਾਂ ਦੇ ਸਿੱਖ ਜਗਤ ਦੇ ਉੱਤੇ ਸਿੱਧਾ ਹਮਲਾ ਕਰਦੇ ਹੈ ਵੀ ਦੇਹ ਤੋਂ ਬਿਨਾਂ ਸ਼ਬਦ ਨਹੀਂ ਹੋ ਸਕਦਾ, ਵੀ ਮੈਂ ਇੱਕ ਛੋਟਾ ਜਿਹਾ ਸਵਾਲ ਕਰੂੰਗਾ ਕਿ ਬ੍ਰਹਮਾ ਦਾ ਗੁਰੂ ਕੌਣ ਸੀ, ਕੋਈ ਬਹੁਤ ਵੱਡਾ ਸਵਾਲ ਨਹੀਂ। ਅਤੇ ਕੋਈ ਵੀ ਆਚਾਰੀਆ ਹਿੰਦੂ ਮਤ ਦਾ, ਕੋਈ ਵਿਦਵਾਨ
ਅਤੇ ਇਹ ਦੱਸਣ ਦੀ ਕੋਸ਼ਿਸ਼ ਕਰੇ ਵੀ ਬ੍ਰਹਮਾ ਦਾ ਗੁਰੂ ਕੌਣ ਸੀ। ਜੇ ਉਹ ਕਹੇ ਵੀ ਬ੍ਰਹਮਾ ਦਾ ਕੋਈ ਗੁਰੂ ਨਹੀਂ ਸੀ ਤਾਂ ਮੈਨੂੰ ਹੱਕ ਹੋਊਗਾ ਇਹ ਕਹਿਣ ਦਾ ਕਿ ਬ੍ਰਹਮਾ ਨਿਗੁਰਾ ਸੀ, ਫਿਰ ਕਿਸੇ ਨੇ ਇਤਰਾਜ਼ ਨਹੀਂ ਕਰਨਾ। ਜੇ ਗੁਰੂ ਹੈ ਤਾਂ ਫਿਰ ਗੁਰੂ ਕੌਣ ਸੀ ਉਸਦਾ? ਬ੍ਰਹਮਾ ਦਾ ਗੁਰੂ ਕੋਈ ਦੇਹਧਾਰੀ ਨਹੀਂ ਹੈ। ਬ੍ਰਹਮਾ ਨੂੰ ਆਕਾਸ਼ ਬਾਣੀ ਹੁੰਦੀ ਹੈ, ਆਕਾਸ਼ ਦੀ ਕੋਈ ਦੇਹ ਨਹੀਂ ਹੈ। ਆਕਾਸ਼ ਦੇ ਕੋਲੋਂ ਸ਼ਬਦ ਆਇਆ ਬ੍ਰਹਮਾ ਕੋਲ, ਆਕਾਸ਼ ਬਾਣੀ ਹੁੰਦੀ ਹੈ, ਦੇਹ ਤੋਂ ਬਿਨਾਂ ਸ਼ਬਦ ਪ੍ਰਕਾਸ਼ ਹੁੰਦਾ। ਅਤੇ ਇਸ ਕਰਕੇ ਪਹਿਲਾਂ ਸ਼ਬਦ ਹੈ, ਪਹਿਲਾਂ ਗੁਰੂ ਸ਼ਬਦ ਨੂੰ ਮੰਨਣ ਦਾ ਮੂਲ ਸਿਧਾਂਤ ਜਗਤ ਦੇ ਮੁੱਢ ਵਿੱਚ ਪਿਆ ਹੈ। ਔਰ ਜੇ ਇਸ ਨੂੰ ਵਿੱਦਿਅਕ ਪ੍ਰਣਾਲੀ ਵਿੱਚ ਦੇਖਿਆ ਜਾਏ ਤਾਂ ਵੇਦਾਂ ਦੀ ਫਰੋਲਾ ਫਰਾਲੀ ਕਰੋਗੇ, ਉੱਥੇ ਵੀ ਏਕ ਹੋਂ ਬਹੁ ਸਿਆਮ ਪਰਜਾ ਜਾਇਆ 'ਤੇ ਲਿਖਿਆ ਹੋਇਆ ਵੀ ਪਹਿਲਾਂ ਪਰਮਾਤਮਾ ਇਕੱਲਾ ਸੀ, ਇੱਕ ਸੀ, ਨਿਰਾਕਾਰ ਸੀ, ਉਹਦੇ 'ਚੋਂ ਨਿਰਾਕਾਰ 'ਚੋਂ ਧੁਨ ਹੋਈ, ਇੱਕ ਸ਼ਬਦ ਹੋਇਆ। ਇਹਦਾ ਮਤਲਬ ਪਹਿਲਾਂ ਦੇਹ ਕੋਈ ਨਹੀਂ ਸੀ, ਪਹਿਲਾਂ ਸ਼ਬਦ ਹੀ ਪੈਦਾ ਹੋਇਆ। ਓਅੰਕਾਰ ਆਦਿ ਮੈਂ ਜਾਣਾ, ਸਭ ਤੋਂ ਆਦਿ ਕਾਲ ਵਿੱਚ ਓਅੰਕਾਰ ਸ਼ਬਦ ਹੈ, ਦੇਹਾਂ ਨਹੀਂ ਹਨ। ਤੋ ਮੈਂ ਇੱਥੋਂ ਸ਼ੁਰੂ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਲਿਆ ਕੇ ਗੱਲ ਸਮਾਪਤ ਕਰ ਦਿੱਤੀ 20 ਮਿੰਟਾਂ ਦੇ ਵਿੱਚ। ਅਤੇ ਗੁਰੂ ਨੇ ਜੋ ਆਪਣੇ ਨਿਮਾਣੇ ਸਿੱਖ ਦੀ ਪੈਜ ਰੱਖੀ ਅਤੇ ਉਹ ਗੱਲਾਂ ਹੁਣ ਮੇਰੀ ਰਸਨਾ ਤੋਂ ਸਜਦੀਆਂ ਨਹੀਂ ਹਨ। ਵਿਦਵਾਨਾਂ ਨੇ ਇਹ ਗੱਲ ਤਸਦੀਕ ਕੀਤੀ ਔਰ ਉਹਨਾਂ ਨੇ ਇਮਾਨਦਾਰੀ ਨਾਲ ਮੰਨਿਆ ਔਰ ਇਹ ਗੱਲ ਕਹੀ, ਕਹਿੰਦੇ ਵੀ ਅਸੀਂ ਆਪਣੀ ਹੁਣ ਤੱਕ ਦੀ ਜ਼ਿੰਦਗੀ 'ਚ ਇਹ ਪਹਿਲੀ ਵਾਰ ਦਸੇ ਗੁਰੂ ਸਾਹਿਬਾਨਾਂ ਦੇ ਸ਼ਬਦ ਗੁਰੂ ਅਤੇ ਪ੍ਰਮਾਣ ਪਹਿਲੀ ਵਾਰ ਸੁਣੇ। ਇਹ ਉਹਨਾਂ ਦੀ ਰਸਨਾ ਤੋਂ ਗੁਰੂ ਨੇ ਕਹਾ ਦਿੱਤਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਦੋ ਗੁਰੂਆਂ ਦਾ ਪ੍ਰਮਾਣ ਦੇ ਕੇ ਫਿਰ ਮੈਂ ਸ਼ਹੀਦੀ ਪ੍ਰਕਰਨ 'ਤੇ ਆਉਣਾ। ਸਾਡੇ ਗੁਰੂਆਂ ਨੇ ਸਾਰੇ ਆਪਣੇ ਜੀਵਨ ਵਿੱਚ ਸ਼ਬਦ ਨੂੰ ਮੰਨਣ ਦਾ, ਸਤਿਕਾਰਨ ਦਾ, ਪੂਜਣ ਦਾ ਸਿੱਖਾਂ ਨੂੰ ਉਪਦੇਸ਼ ਦਿੱਤਾ। ਪਰ 5ਵੇਂ ਅਤੇ 10ਵੇਂ ਜਾਮੇ ਵਿੱਚ ਬੜੇ ਨਿੱਗਰ ਸਬੂਤ ਤੁਹਾਡੇ ਕੋਲ ਨੇ, ਜਿਹੜੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖਾਂ ਦਾ ਇਸ ਗੱਲ ਦਾ ਉੱਤਰ ਦਿੰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੋਥੀ ਸਾਹਿਬ ਕਹਿੰਦੇ ਸੀ ਉਸ ਵੇਲੇ, ਬਾਅਦ 'ਚ ਗੁਰੂ ਸ਼ਬਦ ਲੱਗਿਆ ਜਦੋਂ, ਵੀ ਪੋਥੀ ਸਾਹਿਬ ਦਾ ਨਿਵਾਸ ਜਦੋਂ ਦੇਖ ਲਿਆ ਨਾ ਵੀ ਗੁਰੂ ਅਰਜਨ ਦੇਵ ਜੀ ਨੇ ਕਿੰਨਾ ਸਤਿਕਾਰ ਕੀਤਾ ਹੈ। 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਪਹਿਲਾ ਦਿਹਾੜਾ ਸੀ ਇਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਨਾਲੋਂ ਕਿਤੇ ਵਧੇਰੇ ਕੀਤਾ। ਉਹ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ ਮੁੱਖ ਗ੍ਰੰਥੀ ਲੱਗੇ, ਕਹਿਣ ਲੱਗੇ ਮਹਾਰਾਜ ਪੋਥੀ ਸਾਹਿਬ ਦਾ ਸੁਖਾਸਨ ਕਰਕੇ, ਕਿਉਂਕਿ ਇਹ ਰੀਤ ਸੀ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਵੇਂ ਹੋਵੇ। ਇਹ ਤਾਂ ਹੋ ਗਿਆ ਅੰਮ੍ਰਿਤ ਵੇਲੇ ਜੋ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਹਿਰੇ ਵਿੱਚ ਕਰਾਇਆ, ਜਿਵੇਂ ਥੜਾ ਦੁੱਧ ਦੇ ਨਾਲ ਧੋਤਾ ਗਿਆ ਕੱਚੀ ਲੱਸੀ ਕਰਕੇ, ਜਿੰਨੇ ਵਜੇ ਪ੍ਰਕਾਸ਼ ਹੋਇਆ, ਜਿੰਨੇ ਵੀ ਆਸਾਦੀ ਵਾਰ ਦਾ ਕੀਰਤਨ ਹੋਇਆ, ਇਹ ਸਾਰੀ ਰੀਤ ਗੁਰੂ ਅਰਜਨ ਦੇਵ ਜੀ ਨੇ ਤੋਰੀ। ਉਹ ਅੱਜ ਤੱਕ ਹਰਿਮੰਦਰ ਸਾਹਿਬ ਚੱਲਦੀ ਹੈ। ਬਾਬਾ ਬੁੱਢਾ ਸਾਹਿਬ ਜੀ ਮੁੱਖ ਗ੍ਰੰਥੀ ਲੱਗੇ, ਹੁਣ ਸੁਕਾਸਣ ਦੀ ਰੀਤ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੱਸੀ। ਅਤੇ ਬਾਤ ਆਈ ਵੀ ਪੋਥੀ ਸਾਹਿਬ ਦਾ ਨਿਵਾਸ, ਸਤਿਗੁਰੂ ਜੀ ਕਿਰਪਾ ਕਰਕੇ ਦੱਸੋ, ਆਪ ਜੀ ਦਾ ਜਿੱਥੇ ਕੋਠਾ ਸਾਹਿਬ ਦੇ ਵਿੱਚ ਪਲੰਘਾ ਹੈ ਉਹਦੇ ਬਰਾਬਰ ਇੱਕ ਪਲੰਘਾ ਲਾ ਦਿੱਤਾ ਜਾਏ। ਮਹਾਰਾਜ ਕਹਿੰਦੇ ਨਹੀਂ। ਕਹਿੰਦੇ ਜੀ ਫਿਰ ਕੋਈ ਵੱਖਰੇ ਕਮਰੇ ਵਿੱਚ? ਕਹਿੰਦੇ ਨਹੀਂ, ਕਮਰਾ ਉਹੀ ਰਹੇਗਾ। ਸੁੱਚਾ ਪਲੰਘਾ ਤਿਆਰ ਹੈ, ਵਿਛਾਈ ਤਿਆਰ ਹੈ, ਉਹਦਾ ਪ੍ਰਬੰਧ ਹੋਇਆ, ਮੇਰਾ ਵਾਲਾ ਪਲੰਘਾ ਚੁੱਕ ਦਿਓ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਪਲੰਘ ਨਵਾਂ ਲਾ ਦਿਓ। ਗੁਰਦੇਵ ਪਾਤਸ਼ਾਹ ਆਪ ਜੀ ਦਾ ਆਰਾਮ ਵਾਸਤੇ ਕੋਈ ਦੂਸਰੇ? ਕਹਿੰਦੇ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਪਲੰਘੇ ਦੇ ਹੇਠ ਮੈਂ ਉੱਥੇ ਬਰਾਜੂੰਗਾ। ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਸਤਿਗੁਰੂ ਕਿਰਪਾ ਕਰੋ, ਅਤੇ ਇਹ ਸਾਡੇ ਕੋਲੋਂ ਸਿੱਖਾਂ ਕੋਲੋਂ ਆਪ ਜੀ ਭੁੰਜੇ ਪਾਓਗੇ, ਸਾਰੇ ਸਿੱਖ ਬੜਾ ਜਰ ਨਹੀਂ ਹੋਣਾ ਹੈ। ਜੋ ਆਪ ਜੀ ਦਾ ਹੁਕਮ ਹੈ ਜੇ ਐਸਾ ਹੀ ਹੈ ਤਾਂ ਫਿਰ ਹੇਠਾਂ ਗੱਦੀ ਵਿਛਾ ਦਿੱਤੇ ਜਾਣ? ਮਹਾਰਾਜ ਕਹਿੰਦੇ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੱਦਾ ਕੇਵਲ ਕਥਾ ਕੀਰਤਨ ਵਾਸਤੇ ਤਾਂ ਹੋ ਸਕਦਾ ਹੈ, ਪਰ ਕਿਸੇ ਵਿਅਕਤੀ ਵਾਸਤੇ ਗੱਦੀ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠਣਾ ਗੁਰਮਤ ਨਹੀਂ, ਮਨਮਤ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਸਖ਼ਤ ਪਹਿਰਾ ਰੱਖਿਆ, ਜੋ ਵੱਡਿਆਂ ਤੋਂ ਸਿੱਖਿਆ ਸੀ ਸੰਤ ਗਿਆਨੀ ਸੁੰਦਰ ਸਿੰਘ ਜੀ ਤੋਂ ਸੰਪਰਦਾ ਵਿੱਚ, ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੀ ਪੀੜਾ ਸਾਹਿਬ ਹੈ, ਚਾਰੇ ਪਾਵਿਆਂ ਦੇ ਹੇਠਾਂ ਗ੍ਰੰਥੀ ਸਿੰਘ ਨਾਲੋਂ ਇੱਕ ਤਹਿ ਭਾਵੇਂ ਚਾਦਰ ਦੀ ਉਹ ਵੱਧ ਹੋਵੇ ਪਰ ਵੱਧ ਹੋਵੇ। ਵਜ਼ੀਰ ਅਤੇ ਪਾਤਸ਼ਾਹ ਦੇ ਸਿੰਘਾਸਣ ਦਾ ਕੁਛ ਤਾਂ ਅੰਤਰ ਹੋਵੇ, ਅਤੇ ਅੱਜ ਵਜ਼ੀਰਾਂ ਦੇ ਆਸਣ ਜਿਹੜੇ ਨੇ ਉਹ ਪਾਤਸ਼ਾਹ ਨਾਲੋਂ ਬਹੁਤ ਵੱਡੇ ਲਾਏ ਜਾਂਦੇ ਆ, ਬੜੇ ਬੜੇ ਗੱਦੇ ਲਾਏ ਜਾਂਦੇ ਨੇ, ਔਰ ਸਭ ਤੋਂ ਵੱਧ ਇਸ ਦਾ ਜਿਹੜਾ ਪ੍ਰਯੋਗ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਹਰਬਾਨੀ ਨਾਲ, ਵੱਡੇ ਵੱਡੇ ਗੱਦੇ ਹਰ ਗ੍ਰੰਥੀ ਵਾਸਤੇ ਪਿੱਛੇ ਲੱਗੇ, ਰਾਣੀ ਨੂੰ ਕੌਣ ਕਹੇ ਅੱਗਾ ਟੱਕ, ਪਰ ਇਹ ਗੁਰਮਤ ਨਹੀਂ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਵੇਲੇ ਕਿਹਾ, ਸਿੱਖੋ ਜੋ ਵਚਨ ਮੈਂ ਕਹੇ ਇਹਦੇ ਉੱਤੇ ਅਮਲ ਕਰੋ, ਤੁਸੀਂ ਪਲਗਾ ਉਠਾ ਦਿਓ, ਗੱਦਾ ਕੋਈ ਨਹੀਂ ਵਿਛਾਉਣਾ। ਮਹਾਰਾਜ ਫਿਰ ਇੰਨੀ ਕੁ ਬੇਨਤੀ ਮੰਨ ਲਓ ਵੀ ਇੱਕ ਚਾਦਰ ਤਾਂ ਵਿਛਾ ਲੈਣ ਦਿਓ। ਮਹਾਰਾਜ ਕਹਿੰਦੇ ਚੰਗਾ, ਇੰਨਾ ਕੁ ਵਚਨ ਤੁਹਾਡਾ ਮੰਨਿਆ, ਚਾਦਰ ਵਿਛਾ ਲਓ। ਅੱਜ ਵੀ ਉਹ ਚਾਦਰ ਗੁਰੂ ਅਰਜਨ ਦੇਵ ਜੀ ਦੀ ਯਾਦ ਨੂੰ ਤਾਜ਼ਾ ਕਰਦੀ ਹੈ, ਜਾ ਕੇ ਵੇਖ ਲੈਣਾ ਗੁਰੂ ਗ੍ਰੰਥ ਸਾਹਿਬ ਦੇ ਹੇਠ ਜੋ ਵਿਛਾਈ ਕੀਤੀ ਜਾਂਦੀ ਹੈ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪੁੰਜੇ ਪੈਣ ਦਾ ਪ੍ਰਤੀਕ ਹੈ। ਉਸ ਵੇਲੇ ਸ਼ਹਿਨਸ਼ਾਹ ਨੇ ਕੁਝ ਬੋਲ ਕਹੇ, ਬਸ ਇਹ ਬਚਨ ਆਪ ਜੀ ਦੇ ਨਾਲ ਸਾਂਝਾ ਕਰਕੇ ਮੈਂ ਸ਼ਹੀਦੀ ਅਤੇ ਪ੍ਰਥਾਏ ਗੱਲ ਕਰਾਂ। ਗੱਲ ਵੱਧ ਗਈ ਥੋੜ੍ਹੀ ਜਿਹੀ। ਸ਼੍ਰੀ ਗੁਰੂ ਕੇਰ ਸਰੀਰ ਜੋ, ਮਹਾਰਾਜ ਕਹਿੰਦੇ ਇੱਕ ਤਾਂ ਗੁਰੂ ਅਤੇ ਇੱਕ ਗੁਰੂ ਦਾ ਸਰੀਰ, ਦੋ ਗੱਲਾਂ ਅਲੱਗ। ਸ਼੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸਹਿ ਹੈ, ਕਹਿੰਦੇ ਗੁਰੂ ਸਾਹਿਬ ਦਾ ਜਿਹੜਾ ਸਰੀਰ ਹੈ ਸਾਰਿਆਂ ਥਾਵਾਂ 'ਤੇ ਸਾਰਿਆਂ ਸਿੱਖਾਂ ਨੂੰ ਇੱਕੋ ਟਾਈਮ ਨਹੀਂ ਦਰਸ਼ਨ ਹੋ ਸਕਦੇ। ਜਿੱਥੇ ਹੈ ਗੁਰੂ ਉੱਥੇ ਸਿੱਖਾਂ ਨੂੰ ਦਰਸ਼ਨ ਹੋ ਰਹੇ। ਸਰੀਰ ਦੀ ਇੱਕ ਮਰਿਆਦਾ ਹੈ। ਸ਼੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸਹਿ ਹੈ, ਗ੍ਰੰਥ ਰਹਿਦਾ ਗੁਰ ਕੋ ਇਹ ਜਾਣੋ। ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਦਾ ਹਿਰਦਾ, ਗੁਰੂ ਦਾ ਹਿਰਦਾ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਦਾ ਹਿਰਦਾ ਹੈ। ਇਸ ਕਰਕੇ ਇਹ ਗੁਰੂ ਦਾ ਹਿਰਦਾ ਜਾਣਨਾ। ਸ਼੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸਹਿ ਹੈ, ਗ੍ਰੰਥ ਰਹਿਦਾ ਗੁਰ ਕੋ ਇਹ ਮਾਨੋ। ਉੱਤਮ ਹੈ ਦੇਹ ਤੋਂ, ਸਾਡੀਆਂ ਦੇਹਾਂ ਤੋਂ, ਗੁਰੂ ਸਾਹਿਬਾਨਾਂ ਦੀਆਂ ਦੇਹਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਤਮ ਹੈ। ਉੱਤਮ ਹੈ, ਸਭ ਕਾਲ ਰਹੇ ਹੈ, ਇਹ ਸਾਰਿਆਂ ਸਮਿਆਂ ਦੇ ਵਿੱਚ ਰਹੇਗਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਗੁਰਸਿੱਖੋ, ਜਿਸ ਦਿਨ ਤੁਹਾਨੂੰ ਮੇਰੀ ਦੇਹ ਨਹੀਂ ਨਜ਼ਰ ਆਏਗੀ, ਉਸ ਦਿਨ ਮੇਰੇ ਸ਼ਬਦਾਂ ਦੇ ਵਿੱਚੋਂ ਤੁਸੀਂ ਮੇਰੇ ਦਰਸ਼ਨ ਕਰੋਗੇ ਗੁਰੂ ਗ੍ਰੰਥ ਸਾਹਿਬ ਦੇ। ਉੱਤਮ ਹੈ, ਸਭ ਕਾਲ ਰਹੇ ਹੈ, ਸ਼ਬਦ ਰੂਪ ਹੋ ਕਰਕੇ ਮੈਂ ਤੁਹਾਡੇ ਵਿੱਚ ਹਮੇਸ਼ਾ ਰਹਾਂਗਾ। ਉੱਤਮ ਹੈ, ਸਭ ਕਾਲ ਰਹੇ ਹੈ, ਅਤੇ ਇਸ ਕਰਕੇ ਗੁਰਸਿੱਖੋ ਇਹ ਅਦਬ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਰਨਾ। ਸ਼੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਵੇਂ ਸਭ ਨਾਂ ਦਰਸਾਏ ਹੈ, ਗ੍ਰੰਥ ਰਿਦਾਰ ਗੁਰ ਕੋ ਮਾਨੋ। ਉੱਤਮ ਹੈ, ਸਭ ਕਾਲ, ਮੇਰੇ ਸਰੂਪ 'ਤੇ, ਆਪਣੇ ਸਰੂਪ ਵੱਲ ਹੱਥ ਲਾ ਕੇ ਕਹਿੰਦੇ ਨੇ, ਮੇਰੇ ਸਰੂਪ 'ਤੇ ਜਾ ਤੇ ਹੈ ਦੀਰਘ, ਵੱਡਾ ਹੈ। ਲਘੂ ਅਤੇ ਦੀਰਘ ਦੋ ਮਾਤਰਾ ਹੁੰਦੀਆਂ ਨਾ, ਛੋਟੀ ਮਾਤਰਾ ਨੂੰ ਲਘੂ ਮਾਤਰਾ ਕਹਿੰਦੇ, ਵੱਡੀ ਮਾਤਰਾ ਦੀਰਘ ਕਹਿੰਦੇ। ਮੇਰੇ ਸਰੂਪ 'ਤੇ ਜਾ ਤੇ ਹੈ ਦੀਰਘ, ਸਾਹਿਬ ਜਾਣ ਮਾਲਕ ਜਾਣ ਕੇ ਅਦਾਇਬ ਕਹਿ ਹੈ। ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਾਹਿਬ ਜਾਣ ਕੇ, ਮਾਲਕ ਜਾਣ ਕੇ ਅਦ ਕਰਨਾ, ਇਹ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ। ਸਾਹਿਬ ਜਾਣ ਅਦਾਇਬ ਕਹਿ ਹੈ, ਪੂਜੋ। ਕਿਵੇਂ ਪੂਜਣਾ ਹੈ? ਪੂਜੋ ਚੰਦਨ ਕੇਸਰ ਕੋ ਘਸ, ਧੂਫ ਤਖੈ ਕੈ ਫੂਲ ਚੜਾਏ ਹੈ। ਸੁਗੰਧਿਤ ਪਦਾਰਥਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨੀ, ਇਹ ਗੁਰੂ ਅਰਜਨ ਦੇਵ ਜੀ ਦਾ ਵਚਨ। ਹੁਣ ਕਲਗੀਧਰ ਪਾਤਸ਼ਾਹ ਦਾ ਵਚਨ ਸਾਂਝਾ ਕਰਕੇ ਬਸ, ਉਹ ਸ਼ਬਦ ਹੀ ਪੜ੍ਹਨਾ ਹੈ, ਅਰਥਾਂ ਦੇ ਵਿੱਚ ਹੋਰ ਸਮਾਂ ਲੱਗ ਜਾਏਗਾ। ਸ੍ਰੀ ਸਰੂਲੋ ਪ੍ਰਕਾਸ਼ ਦੇ ਅੰਦਰ ਕਲਗੀਧਰ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਅਤੇ ਸ਼ਬਦਾਂ ਦੀਆਂ ਬਹੁਤ ਵੱਖਰੀਆਂ ਵੱਖਰੀਆਂ ਚਾਲਾਂ ਹਨ ਦਸਮ ਦੀ ਬਾਣੀ ਵਿੱਚ, ਅਤੇ ਯੂਨੀਵਰਸਿਟੀਆਂ ਦੇ ਅੰਦਰ ਬੜੀਆਂ ਇਹ ਖੋਜਾਂ ਹੋ ਰਹੀਆਂ, ਪ੍ਰਾਤਨ ਸਮੇਂ ਦੇ ਸਾਡੇ ਗਿਆਨੀ ਸਿੰਘ ਸਾਹਿਬਾਨ ਸੰਪਰਦਾ ਦੇ ਕਹਿੰਦੇ ਆ ਵੀ 52 ਕਿਸਮ ਦੇ ਛੰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਚਾਰਨ ਕੀਤੇ। ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਜੋ ਕੁਛ ਲੱਭਿਆ ਉਹ ਕਹਿੰਦੇ ਜੀ 200 ਦੇ ਕਰੀਬ ਬਣਦੇ, ਵੱਖਰੀ ਵੱਖਰੀ ਵਿਚਾਰਧਾਰਾ ਇਹਦੇ ਵਿੱਚ। ਛੰਦਾਬੰਦੀ ਦੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਨੇ ਭਾਈ ਨੰਦ ਲਾਲ ਜੀ ਹੱਥ ਜੋੜ ਕੇ ਕਹਿੰਦੇ ਸੀ ਪਾਤਸ਼ਾਹ ਜਦੋਂ ਤੇਰਿਆਂ ਹੱਥਾਂ ਵਿੱਚ ਮੈਂ ਤੇਗ ਵੇਖਦਾ ਤਾਂ ਤੇਰੇ ਤੇਗ ਦੇ ਕਮਾਲ ਲਿਖੇ ਨਹੀਂ ਜਾ ਸਕਦੇ, ਪਰ ਜਦੋਂ ਕਿਤੇ ਇਹਨੇ ਹੱਥਾਂ ਨਾਲ ਕਲਮ ਚੁੱਕ ਲੈਂਦਾ ਤਾਂ ਤੇਰੀ ਕਲਮ ਦੇ ਕਮਾਲ ਵੀ ਲਿਖੇ ਨਹੀਂ ਜਾ ਸਕਦੇ। ਤੇਰੀ ਸਭਾ ਵਿੱਚ ਅਸੀਂ 52 ਕਵੀ ਹਾਂ, ਮੈਨੂੰ ਕਵੀਆਂ ਦਾ 52 ਕਵੀਆਂ ਦਾ ਸ਼ਰੋਬਣ ਤੂੰ ਚੁਣਿਆ ਦਾਤਾ, ਪਰ ਤੇਰੀ ਰਚਨਾ ਦੇ ਅੱਗੇ ਨੰਦ ਲਾਲ ਦੀ ਰਚਨਾ ਕੱਖ ਦੀ ਨਹੀਂ ਨਿਕਲਦੀ। ਕਲਗੀਧਰ ਪਾਤਸ਼ਾਹ ਨੇ ਇੱਕ ਛੰਦ ਉਚਾਰਨ ਕੀਤਾ ਬਿਸ਼ਨ ਪਦ ਪੁਨਿਆ ਕੀ, ਉਹ ਸ਼ਬਦ ਦਾ ਸਿਰਲੇਖ ਹੈ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਵੀ ਕਈ ਜਗ੍ਹਾ ਮਿਲਦਾ, ਜਿਵੇਂ ਬਹੁਤ ਸਾਰੇ ਸ਼ਬਦ ਨੇ ਜਿਹਦੇ ਉੱਤੇ ਪ੍ਰੀਚਾ ਦਿੰਦੇ ਨੇ ਵੀ ਕਿਸ ਦਾ ਉਚਾਰਨ ਕੀਤਾ। ਬਿਸ਼ਨ ਪਦ ਪੁਨਿਆ ਕੀ, ਆਪਨ ਪਾਉ ਸ੍ਰੀ ਖਾਲਸਹਿ ਸੁੰਪਾ, ਇਹ ਬੋਲ ਨੇ ਸਤਿਗੁਰੂ ਮਹਾਰਾਜ ਜੀ ਕਹਿੰਦੇ, ਮੈਂ ਆਪਣਾ ਸਰਗੁਣ ਸਰੂਪ ਜਿਹੜਾ ਹੈ ਇਹ ਮੈਂ ਆਪਣੇ ਖਾਲਸੇ ਨੂੰ ਸੌਂਪ ਦਿੱਤਾ। ਮੈਂ ਆਪਣੇ ਸਰੂਪ ਨੂੰ, ਗੁਰਤਾ ਗੱਦੀ ਨੂੰ, ਇਹਦਾ ਅਟੁੱਟ ਰਿਸ਼ਤਾ ਬਣਾਉਣ ਵਾਸਤੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਦੋ ਥਾਂ 'ਤੇ ਬਰਾਜੂੰਗਾ, ਦੋ ਥਾਵਾਂ 'ਤੇ ਗੁਰੂ ਦੋ ਥਾਂ 'ਤੇ ਬਰਾਜੂੰਗਾ। ਇਹਦਾ ਮਤਲਬ ਇਹ ਨਹੀਂ ਹੈ ਵੀ ਦੋਧਾ ਹੋ ਗਈ, ਨਹੀਂ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੇ, ਇਹ ਗੁਰੂ ਦੀ ਸਮਰੱਥਾ ਹੈ। ਮਹਾਰਾਜ ਕਹਿੰਦੇ ਮੈਂ ਖਾਲਸੇ ਵਿੱਚ ਵੀ ਵਰਤਾਂਗਾ ਅਤੇ ਸ਼ਬਦ ਵਿੱਚ ਵੀ ਵਰਤਾਂਗਾ। ਆਪਨ ਪਾਉ ਸ੍ਰੀ ਖਾਲਸੇ ਸੁੰਪਾ ਦੁਤੀ ਰੂਪ ਸਤਿਗੁਰੂ ਗ੍ਰੰਥਾ, ਦੂਸਰਾ ਸੁਰੂ ਮੇਰਾ ਗੁਰੂ ਗ੍ਰੰਥ ਸਾਹਿਬ। ਜਿਸਮ ਮੇਰਾ ਖਾਲਸਾ, ਆਤਮਾ ਮੇਰੀ ਗੁਰੂ ਗ੍ਰੰਥ ਸਾਹਿਬ। ਆਤਮਾ ਅਤੇ ਜਿਸਮ ਦਾ ਹੀ ਸੁਮੇਲ ਹੈ ਨਾ ਜਿਹੜਾ ਵਿਅਕਤੀ ਬਣਦਾ। ਖਾਲਸਾ ਮੇਰਾ ਰੂਪ ਹੈ ਖਾਸ, ਇਹ ਮੇਰਾ ਖਾਸ ਰੂਪ ਹੈ, ਮੇਰੇ ਦਰਸ਼ਨ ਕਰਨੇ ਹੈ। ਰਹਿਤ ਬਹਿਤ ਜੇ ਪੰਚੋ ਮਿਲੇ ਮਮ ਸਰੂਪ ਤਾਂ ਜਾਣੋ ਭਲੇ, ਮੇਰਾ ਸਰੂਪ ਇਨ ਪੰਜ ਸਿੰਘ। ਅਤੇ ਇਸ ਕਰਕੇ ਆਪਨ ਪਾਉ ਸ੍ਰੀ ਖਾਲਸੇ ਸੁੰਪਾ ਦੁਤੀ ਰੂਪ ਸਤਿਗੁਰੂ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਪਾਖਣ। ਜਦੋਂ ਸਿੱਖ ਦੀ ਰਚਨਾ 'ਤੇ ਸ਼ਬਦ ਹੋਏਗਾ, ਸਿੱਖ ਦਿਆਂ ਕੰਨਾਂ ਵਿੱਚ ਸ਼ਬਦ ਹੋਏਗਾ। ਬੋਲਣ ਸਤਿਗੁਰ ਸ਼ਬਦ ਸੰਪਾਖਣ, ਨਾਮ ਗੁਰਮੰਤਰ ਹੋਏਗਾ, ਮੂਲ ਮੰਤਰ ਹੋਏਗਾ, ਨਾਮ ਗੋਬਿੰਦ ਕੀਰਤਨ ਸੰਥਾ। ਸਿੱਖ ਨਾਮ ਜਪ ਰਿਹਾ, ਕਹਿੰਦੇ ਮੈਂ ਸਿੱਖ ਦੀ ਰਸਨਾ 'ਤੇ ਹਾਂ, ਪ੍ਰਭ ਜੀ ਵਸਿਆ ਸਾਧ ਕੀ ਰਸਨਾ, ਅਤੇ ਕੀਰਤਨ ਕਰ ਰਿਹਾ, ਮੈਂ ਕੀਰਤਨ ਰੂਪ ਹੋ ਕਰਕੇ ਸਿੱਖ ਦੇ ਕੋਲ ਹਾਂ, ਸਿੱਖਾਂ ਦੇ ਵਿੱਚ ਵਿਰਾਜ ਰਿਹਾ। ਜਦੋਂ ਸਿੱਖ ਸ਼ੁੱਧ ਉਚਾਰਨ ਕਰਨਾ ਸਿੱਖਦਾ, ਸੰਥਾ ਕਰ ਰਿਹਾ, ਜਿਵੇਂ ਹੁਣ ਸਤਿਕਾਰਯੋਗ ਸੰਤ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਸਾਹਿਬ ਆਪ ਜੀ ਨੂੰ ਇੱਥੇ ਸ਼ੁੱਧ ਉਚਾਰਨ ਸਿਖਾਉਣ ਵਾਸਤੇ ਉਹ ਹਰ ਰੋਜ਼ ਗੁਰਮੁਖਾਂ ਨੂੰ ਸੰਥਾ ਦੇ ਰਹੇ ਨੇ। ਕਹਿੰਦੇ ਜਦੋਂ ਸੰਥਿਆ ਵੀ ਪੜ੍ਹੋਗੇ, ਸੰਥਾ ਉਚਾਰਨ ਕਰੋਗੇ, ਤਾਂ ਇਹ ਵੀ ਮੇਰਾ ਆਪਣਾ ਰੂਪ ਹੈ। ਕਥਾ ਕੀਰਤਨ ਸੰਥਾ ਜੋ ਹੈ, ਨਾਮ ਗੋਬਿੰਦ ਕੀਰਤਨ ਸੰਥਾ, ਗੁਣਨ ਵਾਦ ਪੁਨ ਸਿਵਤ ਸਲਾਹਨ, ਊਠਤ ਬੈਠਤ ਸਹਿਨ ਕਰੰਥਾ, ਪਾਵਨ ਪੰਥ ਖਾਲਸਾ ਪ੍ਰਗਟਿਓ, ਚਾਰ ਵਰਨ ਆਚਰਣ ਸੁ ਪੰਥਾ, ਇਨਕੇ ਦਰਸ ਸਤਿਗੁਰੂ ਕੋ ਦਰਸ਼ਨ। ਕਦੋਂ? ਬੋਲਣ ਗੁਰੂ ਸ਼ਬਦ ਗੁਰੂ ਗ੍ਰੰਥਾ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਬੋਲਿਆ ਜਾਂਦਾ ਹੋਵੇ ਅਤੇ ਕੰਨਾਂ 'ਚ ਸੁਣਿਆ ਜਾਂਦਾ ਹੋਵੇ, ਤਾਂ ਸਮਝ ਲਓ ਕਿ ਗੁਰੂ ਦੋ ਰੂਪਾਂ 'ਚ ਹੋ ਕੇ ਆਪ ਵਿਰਾਜਮਾਨ ਹੈ। ਬੋਲਣ ਸਤਿਗੁਰ ਸ਼ਬਦ ਸੰਪਾਖਣ, ਨਾਮ ਗੋਬਿੰਦ ਕੀਰਤਨ ਸੰਥਾ, ਗੁਣਨ ਵਾਦ ਪੁਨ ਸਿਵਤ ਸਲਾਹਨ, ਊਠਤ ਬੈਠਤ ਸਹਿਨ ਕਰੰਥਾ, ਪਾਵਨ ਪੰਥ ਖਾਲਸਾ ਪ੍ਰਗਟਿਓ। ਪਵਿੱਤਰ ਪਾਵਨ ਪੰਥ, ਇਹ ਖਾਲਸਾ ਪੰਥ ਪਵਿੱਤਰ ਹੈ। ਪਾਵਨ ਪੰਥ ਖਾਲਸਾ ਪ੍ਰਗਟਿਓ, ਚਾਰ ਵਰਨ ਆਸ਼ਰਮ ਸੁਪੰਥਾ, ਇਨਕੇ ਦਰ ਸਤਿਗੁਰੂ ਕੋ ਦਰਸ਼ਨ, ਬੋਲਣ ਗੁਰੂ ਸ਼ਬਦ ਗੁਰੂ ਗ੍ਰੰਥਾ, ਦੁਆਦਸ਼ ਰੂਪ ਸਤਿਗੁਰੇ ਕਹੀਅਤ। 12 ਦੁਆਦਸ਼ ਦਾ ਅਰਥ ਹੈ 12। दस गुरु गोबिंद सिंह साहब तक, गुरु नानक तो लैके ग्यारहवां गुरु ग्रंथ साहब, बारहवां खालसा। द्वादश रूप ये सतगुरु कही है, ये बारह स्वरूप सतगुरु के अपने ही हैं। द्वादश रूप सतगुरु ही कहीयत, द्वादश भान प्रगट हर संता, प्रतख कला पार ब्रह्म तणीचै, ग्रंथ पंथ खालस बरतंता। हुण अखीर दे विच निम्रता देखो कलगीधर पातशाह दी की कहिंदे ने पिछों, जिथे शब्द समाप्त करदे ने अपना परिचा देंदे है, ये शब्द उचारण करन वाला कौन है। पहला शब्द है दास, फिर शब्द है गोविंद। इत्थे निक्का जा ओ शब्द दिता जिहड़ा अपने माता पिता ने प्यार दे विच आके किते गोविंद नाम रखिया सी, गोविंद राय, ते उन्ना क परिचय दिंदे ने जो माता पिता दा शब्द वरत्या होया है। जिहड़ा सिख शब्द वरदे ने, जिहड़ी पदवी गुरु दे कोल, ओह पदवी दा शब्द नहीं वरतदे। महाराज कहिंदे दास गोविंद फतेह सतगुरु की, दास दा नाम गोविंद है। दास गोविंद फतेह सतगुरु की, खास ग्रंथ गुरु रूप बदंता। मुड़ के जांदिया जांदिया शब्द समाप्त करदिया कहिंदे गुरसिखो भी गुरु ग्रंथ साहिब खास ही गुरु दा अपना रूप है, ये गल भुल ना जायो किते। इस करके साध सिंह जी तां ये शब्द हर रोज़ कहा जांदा है कि गुरु ग्रंथ साहिब गुरु नानक दा ग्यारहवां स्वरूप, ये कोई कल्पना नहीं, गुरु दा हुक्म आदेश है सिखां वास्ते। ग्रंथ तो दुनिया में बहुत है, पर गुरु ग्रंथ कलयुग पे, वह कलयुग के चार युगों के इतिहास में यह पहली घटना सी जदों किसी ग्रंथ को गुरु रूप के अंदर अपनी जगह गुरता गद्दी ते विराजमान किया गया। यह बात बहुत बड़ी सी, गुरु ग्रंथ कलयुग पे, वह श्री गुरु रूप महान, दस पातशाहियां रूप यो गुरु ग्रंथ जी जान। चलो गुरु नूं जो पाया, मैं इन्ना वधा के नहीं सी गल करनी चाहुंदा है। आओ हुण जो शहीदां दा हफ्ता, पर यह भी सब तो वध समझण वाली तां गल यही है, क्योंकि अज साडे विच बहुत तरह तरह दीआं बेसुरियां आवाज़ां, पता नहीं कि वाहिगुरू नूं मंजूर है, जदों कन्नां नाल सुणी दी है गल ते हैरानी होंदी है बहुत सारे। एक गुरमुख ने कहा, कहिंदा जी गुरु ग्रंथ साहिब नूं पूजन लग पे हाँ, तो गुरु ग्रंथ साहब न पूजन की बजाय सानू गुरु ग्रंथ साहब का उपदेश मनना चाहिए। मैं क्या भी इन्नी गल ठीक है भी गुरु ग्रंथ साहब का उपदेश मनना चाहिए, पर आ गल तो मूलों ही उल्ट पुलट हो गई भी गुरु ग्रंथ साहब की पूजा ना करो। बहुत साल हो गए पिछे जे कैलीफोर्निया दे विच एक भाई ने नवे ज्ञान कढ मारिया, कहिंदा भी जिहड़ा चौर करना है फिर यह भी कोई उहनूं मन मत लगी, कहिंदा इहदी लोड़ नहीं है। की करना चाहुंदे ने लोग भी हौली हौली चाननी बिना होवे गुरु ग्रंथ साहिब दे कोल, चौर बना होवे ते पूजा बना होवे मत्था ना टेकिया होवे वे कोई फर्क ना रह जाए, जिवें बाकी दे ग्रंथां दा निरादर हुंदा है, एक निरादर होणा जी इह कदाचित नहीं हो सकदा। मनमतियां नूं सावधान हो जाणा चाहीदा वी तुहाडी इह गलत योजना बनाई हुई सफलता प्राप्त कभी भी नहीं होएगी। सिख जगत जागृत है कम से कम इस पक्ष में कि गुरु ग्रंथ साहिब नूं गुरु बनने में। इस करके झाकी गुरु ग्रंथ महाराज की बिलोकी जब है, बाकी ईस दूसरे की लालसा ना होता। कहें सिख का निश्चा है जब भी गुरु ग्रंथ साहिब मिल गए, कहें होर रब नूं मिलने की इच्छा ही नहीं कोई रही, गुरु ग्रंथ साहिब मिल गए, रब मिल गया, वह बाणी निरंकार है। रागी सिंह साहबान शब्द पढ़ रहे सी, अब कैसे मरो मरन मन माने, मर मर जाते जिन राम न जाने। ये रागी सिंह शब्द पढ़ रहे सी। ते अखीर दियां तुकां सन, कहो कबीर मन पया आनंदा, गया भरम रहा परमानंद। ये दोनों पंगतियां विचारन वाली जदों परम चला गया तो केवल परम आनंद रह गया, परम करके बेचैनी है, परम करके ही जमना मरना है, ਭਰਮ ਕਰਕੇ ਭਰਮਣ ਕਰਨਾ, ਇਉਂ ਕਹਿ ਲਓ। ਭਰਮ ਦੀਆਂ ਪੰਜ ਕਿਸਮਾਂ ਮੰਨੀਆਂ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ ਭਰਮ, ਇਤਰ ਜਗ ਸਤ ਹੈ ਪੰਚੋ ਭਰਮ ਸੰਸਾਰ। ਅਤੇ ਪੰਜਾਂ ਦੇ ਨਿਮਿਰਤੀ ਦੇ ਪੰਜ ਸਾਧਨ, ਉਹ ਤਾਂ ਬਾਤ ਬਰੀਕ ਹੈ, ਉਹਦੀ ਕੋਈ ਲੋੜ ਨਹੀਂ। ਜਿਵੇਂ ਜਿਹੜਾ ਭੈ ਹੈ ਇਹਨੂੰ ਸੱਤ ਕਿਸਮਾਂ ਦੇ ਵਿੱਚ ਵੰਡਿਆ ਗਿਆ, ਯਹ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਨਰੱਖਿਆ ਅਰਗੁਪਤ ਭੈ ਅਕਸ ਮਾਤਰ ਭੈ ਸਾਥ। ਇਹਦੀਆਂ ਸੱਤ ਕਿਸਮਾਂ, ਭਰਮ ਦੀਆਂ ਪੰਜ ਕਿਸਮਾਂ। ਅਤੇ ਇਸ ਭਰਮ ਦੇ ਅੰਦਰ ਜੀਵ ਭਰਮਣ ਕਰਦਾ ਫਿਰਦਾ ਹੈ, ਔਰ ਭਰਮ ਦੇ ਅੰਦਰ ਦੇਵਤੇ ਵੀ ਨੇ, ਦੈਤ ਵੀ ਨੇ, ਮਨੁੱਖ ਵੀ ਨੇ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਪਰਮੇਵਾ, ਪਰਮ ਪਰਮ ਮਾਨੁਕ ਡੈਕ ਆਏ ਜਾਂ ਤੇ ਮਹੰਦ ਉਤਰੇ ਮਾਏ। ਤੇ ਪਰ ਸ਼ਹੀਦੀ ਕੌਣ ਦਿੰਦਾ ਜਿਹਦੇ 'ਚ ਭਰਮ ਨਹੀਂ ਹੈ? ਸ਼ਬਦ ਸੁਣਿਆ ਸੀ ਨਾ ਭਾਈ ਗੁਰਦਾਸ ਜੀ ਦਾ ਕਿ ਸ਼ਹੀਦ ਉਹ ਸੁਖਦਾ ਜਿਹਦੇ 'ਚ ਇਹ ਪੰਜ ਗੁਣ ਹੋਣ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਭਰਮ ਭਾਉ ਖੋਵਣਾ। ਉਹਨੇ ਭਰਮ ਖਤਮ ਕਰ ਦਿੱਤਾ ਹੈ, ਉਹਨੂੰ ਕੋਈ ਭਰਮ ਨਹੀਂ ਕਿ ਜੋ ਮੈਂ ਕਰ ਰਿਹਾ ਉਹ ਨਿਸ਼ਚੈ ਮੈਂ ਠੀਕ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੜੇ ਯਤਨ ਕੀਤੇ ਗਏ, ਸਾਰੇ ਫੇਲ ਹੋ ਗਏ। ਔਰੰਗਜ਼ੇਬ ਨੇ ਕਈ ਤਰ੍ਹਾਂ ਦੀਆਂ ਤਰਕਾਂ ਦਿੱਤੀਆਂ, ਵਿਦਵਾਨ ਸੀ, ਪੜ੍ਹਿਆ ਲਿਖਿਆ ਸੀ, 1400 ਵਿਦਵਾਨ ਆਪਣੀ ਸਭਾ 'ਚ ਰੱਖਦਾ ਸੀ ਉਹ। ਔਰੰਗਜ਼ੇਬ ਨੇ ਕਿਹਾ ਵੀ ਮੈਨੂੰ ਇੱਕ ਗੱਲ ਸਮਝਾ ਗੁਰੂ ਤੇਗ ਬਹਾਦਰ ਸਾਹਿਬ, ਵੀ ਜਿਨ੍ਹਾਂ ਵਾਸਤੇ ਤੁਸੀਂ ਆਪਣਾ ਸੀਸ ਦਾ ਬਲੀਦਾਨ ਦੇਣ ਤੱਕ ਦਾ ਮਨ ਬਣਾ ਲਿਆ, ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਕਤਲ ਕੀਤਾ ਜਾਵੇ, ਮੈਂ ਨਹੀਂ ਚਾਹੁੰਦਾ। ਪਰ ਮੇਰੇ ਕੋਲ ਅਰਜ਼ੀ ਆ ਚੁੱਕੀ ਹੈ ਕਿ ਸਾਰੇ ਹਿੰਦੂ ਧਰਮ ਦਾ ਇਸ ਵੇਲੇ ਦਾਰੋਮਦਾਰ ਤੁਹਾਡੇ 'ਤੇ ਹੈ, ਤੁਸੀਂ ਇੱਕ ਵਾਰੀ ਇਸਲਾਮ ਕਬੂਲ ਕਰ ਲਓ ਅਤੇ ਸਾਰੇ ਹਿੰਦੁਸਤਾਨ ਦੇ, ਭਾਰਤ ਦੇ ਹਿੰਦੂ ਜਿਹੜੇ ਨੇ ਉਹ ਇਸਲਾਮ ਵਿੱਚ ਆ ਜਾਣਗੇ। ਮੈਂ ਦੋ ਤੋਂ ਇੱਕ ਕਰਨ ਵਾਸਤੇ ਬੀੜਾ ਚੁੱਕਿਆ ਹੋਇਆ, ਸਾਰੇ ਇਸਲਾਮ ਨੂੰ ਮੰਨ। ਮਹਾਰਾਜ ਕਹਿੰਦੇ ਕਾਹਦੇ ਵਾਸਤੇ, ਕਿਉਂ ਕਰ ਰਿਹਾ ਐਸਾ? ਕਹਿੰਦਾ ਜੀ ਝਗੜਾ ਕੋਈ ਨਾ ਰਹੇ। ਮਹਾਰਾਜ ਕਹਿੰਦੇ 72 ਕਿਸਮ ਦੇ ਝਗੜੇ ਤੁਹਾਡੇ ਵਿੱਚ ਨੇ, 72 ਥਾਂ 'ਤੇ ਕੌਮ ਵੰਡੀ ਹੋਈ ਹੈ ਤੁਹਾਡੀ। ਔਰ ਫਿਰ ਜਿਹੜੀ ਮੌਤ ਦਾ ਡਰ ਤੂੰ ਮੈਨੂੰ ਦੇ ਰਿਹਾ ਹੈ, ਪਹਿਲੀ ਤਾਂ ਬਾਤ ਆ ਵੀ ਤੈਨੂੰ ਸ਼ਾਇਦ ਮੇਰੇ ਦਾਦੇ ਦਾ ਇਤਿਹਾਸ ਭੁੱਲ ਗਿਆ। ਤੇਰੇ ਵੱਡਿਆਂ ਦੇ ਵੇਲੇ ਮੇਰੇ ਦਾਦਾ ਜੀ ਤੱਤੀ ਤਵੀ 'ਤੇ ਬਿਠਾਏ ਗਏ, ਸੀਸ ਵਿੱਚ ਰੇਤ ਪਾਇਆ ਗਿਆ, ਕਿਹੜਾ ਤਸੀਹਾ ਜਿਹੜੇ ਮਾਰੇ ਦਾਦੇ ਨੂੰ ਨਹੀਂ ਦਿੱਤਾ ਗਿਆ? ਫਿਰ ਤੈਨੂੰ ਪਤਾ ਹੋਣਾ ਚਾਹੀਦਾ ਉਸੇ ਦਾਦੇ ਦਾ ਖੂਨ ਹੈ ਮੇਰੀਆਂ ਰੰਗਾਂ ਵਿੱਚ। ਉਦੋਂ ਪਰਖਣਾ ਦਾਦੇ ਦੀ ਹੋਈ ਅਤੇ ਹੁਣ ਹੋਏਗੀ ਚਾਂਦਨੀ ਚੌਂਕ ਵਿੱਚ ਪੋਤਰੇ ਦੀ। ਅਤੇ ਦੁਨੀਆ ਕਹਿੰਦੀ ਹੈ ਵੀ ਦਾਦਾ ਪੋਤਾ ਇਹੋ ਜਿਹਾ ਹੈ, ਅਤੇ ਕੁਰਬਾਨੀ ਵਿੱਚ ਵੀ ਲੋਕ ਕਹਿਣਗੇ ਵੀ ਹਾਂ ਸਹੀ ਪੋਤਰਾ ਨਿਕਲਿਆ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ। ਪਰ ਦੱਸ, ਤੂੰ ਇਹ ਐਸਾ ਕਰਨਾ ਚਾਹੁੰਦਾ ਹੈ ਕਿਉਂ? ਜੇ ਖੁਦਾ ਨੂੰ ਇਹੀ ਮਨਜ਼ੂਰ ਹੁੰਦਾ ਹਿੰਦੂ ਪੈਦਾ ਹੀ ਨਾ ਕਰਦਾ, ਮੁਸਲਮਾਨ ਪੈਦਾ ਹੋ ਜਾਂਦੇ। ਇਹ ਤੂੰ ਖੁਦਾ ਤੋਂ ਉਲਟ ਚੱਲ ਰਹੇ। ਕਹਿੰਦਾ ਜੀ ਨਹੀਂ, ਮੈਂ ਖੁਦਾ ਦੀ ਰਜ਼ਾ ਵਿੱਚ ਚੱਲ ਰਿਹਾ। ਕਹਿੰਦੇ ਚਲੋ ਆਪਾਂ ਇੱਕ ਕੁਦਰਤ ਤੋਂ ਫੈਸਲਾ ਲੈ ਲੈਂਦੇ ਹਾਂ। ਮਿਰਚਾਂ ਕਾਲੀਆਂ ਜਿਹੜੀਆਂ ਸੀ, ਬਹੁਤ ਸਾਰੀਆਂ ਮਿਰਚਾਂ, ਕਿਤੇ ਉਹਨਾਂ ਨੂੰ ਵੱਧ ਘੱਟ ਸਮੇਂ ਦੇ ਤੋਲ ਮਾਪ ਨਾਲ ਲਿਖਿਆ ਗਿਆ, ਉਹਨਾਂ ਨੂੰ ਫੂਕਿਆ ਗਿਆ, 24 ਘੰਟੇ 8 ਪੈਰ ਸੜਦੀਆਂ ਰਹੀਆਂ, ਜਦੋਂ ਸਵਾਹ ਹੋ ਗਈ। ਕਹਿੰਦੇ ਔਰੰਗਜ਼ੇਬ ਹੁਣ ਉਹਨੂੰ ਚੰਗੀ ਤਰ੍ਹਾਂ ਮਲ ਕੇ ਇਹਨਾਂ ਦੀ ਖਾਕ ਜਿਹੜੀ ਹੈ ਛਾਣ ਲਓ ਅਤੇ ਫਿਰ ਕੁਦਰਤ ਦਾ ਸੰਦੇਸ਼ ਸੁਣ ਲਓ। ਜਦੋਂ ਖਾਕ ਸਾਰੀ ਹੇਠਾਂ ਡਿੱਗ ਪਈ ਅਤੇ 3 ਮਿਰਚਾਂ ਸਾਬਤ ਜਿਉਂ ਦੀਆਂ ਤਿਉਂ ਨਿਕਲ ਆਈਆਂ। ਪਹਿਲਾਂ ਤਾਂ ਹੈਰਾਨ ਹੋ ਕੇ ਕਹਿੰਦੇ ਜੀ ਇਹ ਕੀ ਹੋਇਆ, ਇਹ 3 ਮਿਰਚਾਂ ਕਿਵੇਂ ਬਚ ਗਈਆਂ? ਕਹਿੰਦੇ ਦੇਖ ਲੈ, 24 ਘੰਟੇ ਤੇਰੀ ਅੱਗ ਦੀ ਸੇਕ ਨੇ, 24 ਘੰਟੇ ਤੂੰ ਫੂਕਿਆ ਇਹਨਾਂ ਨੂੰ, ਇਹਨਾਂ ਦੇ ਸਾਥੀ ਸਾਰੇ ਸੜ ਗਏ, ਸਾਰੀਆਂ ਮਿਰਚਾਂ ਸੜ ਗਈਆਂ ਪਰ 3 ਨਹੀਂ ਸੜੀਆਂ। ਇਹ ਕੁਦਰਤ ਦਾ ਕ੍ਰਿਸ਼ਮਾ ਹੈ ਜੋ ਤੂੰ ਦੇਖ ਰਹੇ। ਕਹਿਣ ਲੱਗਾ ਜੀ ਮੈਂ ਇੱਕ ਤਾਂ ਇਸ ਗੱਲੋਂ ਹੈਰਾਨ ਹਾਂ ਵੀ ਤਿੰਨ ਮਿਰਚਾਂ ਬਚ ਕਿਵੇਂ ਗਈਆਂ, ਦੂਸਰੀ ਬਾਤ ਹੈ ਵੀ ਇਹਦੇ 'ਚ ਕੁਦਰਤ ਦਾ ਸੰਦੇਸ਼ ਕੀ ਹੈ। ਮਹਾਰਾਜ ਕਹਿੰਦੇ ਤੂੰ ਐਡਾ ਵੱਡਾ ਆਪਣੇ ਆਪ ਨੂੰ ਸਿਆਣਾ ਮੰਨਦਾ, ਤੈਨੂੰ ਅਜੇ ਸਮਝ ਨਹੀਂ ਆਈ। ਕਹਿੰਦੇ ਖੁਦਾ ਵੱਲੋਂ ਪੈਗਾਮ ਆ ਗਿਆ, ਇਹਨੂੰ ਮੰਨਣਾ ਤੇਰਾ ਧਰਮ ਹੈ। ਇਹਨਾਂ ਮਿਰਚਾਂ ਨੇ ਇੱਕ ਸੰਦੇਸ਼ ਦਿੱਤਾ ਹੈ, ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਪਰ ਤੇਰਾ ਖੁਦਾ ਦੋ ਤੋਂ ਤਿੰਨ ਕਰਨੇ ਚਾਹੁੰਦਾ, ਤੀਸਰਾ ਵੀ ਪੈਦਾ ਹੋਣ ਵਾਲਾ ਹੈ। ਦਸਵੇਂ ਜਾਮੇ 'ਚ ਇੱਕ ਤੀਸਰਾ ਧਰਮ ਪੈਦਾ, ਤੀਸਰਾ ਇੱਕ ਹੋਰ ਕੌਮ ਪੈਦਾ ਹੋ ਜਾਣੀ ਹੈ। ਹਿੰਦੂ ਤੁਰਕਨ ਤੇ ਜੋ ਨਿਆਰਾ ਰਚਿਆ, ਖਾਲਸਾ ਤੇਜ ਕਰਾ। ਦੋਨਾਂ ਤੋਂ ਵੱਖਰਾ ਖਾਲਸਾ ਪੈਦਾ ਹੋਏਗਾ, ਤੂੰ ਰੋਕ ਨਹੀਂ ਸਕੇਗਾ। ਜਿਵੇਂ ਇਹਨਾਂ ਮਿਰਚਾਂ ਦਾ ਕੱਖ ਨਹੀਂ ਵਿਗਾੜ ਸਕੀ ਤੇਰੀ ਅਗਨੀ, ਅਤੇ ਤੇਰੇ ਜ਼ੁਲਮ ਦੀ ਅਗਨੀ ਜਿਹੜੀ ਕੱਖ ਨਹੀਂ ਵਿਗਾੜ ਸਕੇਗੀ। ਤੂੰ ਜਿੰਨੇ ਜ਼ੁਲਮ ਕਰਨੇ ਸੀ ਕਰ ਲਏ, ਤੇਰੇ ਕੋਲ ਹੈ ਹੁਣ ਲਿਖਤ, ਉਹਦੇ ਉੱਤੇ ਤੇਰਾ ਵੀ ਇਕਰਾਰ ਲਿਖਿਆ ਹੋਇਆ ਹੈ ਕਿ ਜੇ ਹਿੰਦੂਆਂ ਦਾ ਪੀਰ, ਹਿੰਦੂਆਂ ਦਾ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਵਿੱਚ ਨਾ ਆਵੇ ਤਾਂ ਕਿਸੇ ਹਿੰਦੂ ਦਾ ਜ਼ਬਰਦਸਤੀ ਜੰਜੂ ਨਹੀਂ ਤੋੜਿਆ ਜਾਏਗਾ, ਔਰ ਜ਼ਬਰਦਸਤੀ ਉਹਦਾ ਤਿਲਕ ਨਹੀਂ ਲਾਇਆ ਜਾਏਗਾ। ਵਾਅਦਾ ਕੀਤਾ? ਕਹਿੰਦੇ ਹਾਂ। ਕਹਿੰਦੇ ਜੀ ਇਸੇ ਕਰਕੇ ਤੁਹਾਡੀਆਂ ਮਿੰਨਤਾਂ ਕਰਦਾ। ਉਹਨੇ ਫਿਰ ਇੱਕ ਤਰਕ ਦਿੱਤੀ ਬੜੀ ਵਧੀਆ। ਕਹਿਣ ਲੱਗਾ ਜੀ ਵੀ ਇੱਕ ਤਾਂ ਬਾਤ ਇਹ ਹੈ ਵੀ ਦੇਖੋ ਜਿਨ੍ਹਾਂ ਵਾਸਤੇ ਤੁਸੀਂ ਸੀਸ ਦੇਣ ਲਈ ਆ ਗਏ ਹੋ ਵੀ ਉਹਨਾਂ ਦੇ ਨਾਲੋਂ ਜਿਹੜੇ ਖੱਟ ਲਕਸ਼ਣ 6 ਲਕਸ਼ਣ, ਉਹਨਾਂ 6 ਦੇ ਵਿੱਚੋਂ 3 ਦੇ 3 ਜਿਹੜੇ ਬਿਲਕੁਲ ਤੁਹਾਡੇ ਨਾਲ ਇਸਲਾਮ ਦੇ ਨਾਲ ਤਾਂ ਸਾਡੇ ਨਾਲ ਤਾਂ ਮਿਲਦੇ ਹੈ, ਅਤੇ ਹਿੰਦੂਆਂ ਦੇ ਨਾਲ ਤੁਹਾਡੇ 6 ਦੇ 6 ਹੀ ਨਹੀਂ ਮਿਲਦੇ, ਅਤੇ ਨਾ ਸਾਡੇ 6 ਦੇ 6 ਹੀ ਮਿਲਦੇ। ਤੁਸੀਂ ਮੇਲ ਕਿਵੇਂ ਕਰਦੇ ਹੋ ਉਹਨਾਂ ਦੇ ਨਾਲ? ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਬਾਤ ਇਹ ਹੈ ਔਰੰਗਜ਼ੇਬ ਤੈਨੂੰ ਕਿਵੇਂ ਲੱਗਦਾ ਹੈ? ਕਹਿੰਦਾ ਜੀ ਮੈਨੂੰ ਇਹ ਲੱਗਦਾ ਹੈ ਵੀ ਤੁਸੀਂ ਠੀਕ ਨਹੀਂ ਕਰ ਰਹੇ, ਗਲਤ ਕਰ ਰਹੇ ਹੋ, ਕਿਉਂਕਿ ਤੁਹਾਡੇ ਪੂਰਵਜਾਂ ਦਾ ਮੈਂ ਵੀ ਇਤਿਹਾਸ ਪੜ੍ਹਿਆ, ਗੁਰੂ ਨਾਨਕ ਨੇ ਤਾਂ ਜੰਜੂ 'ਤੇ ਇਨਕਾਰ ਕਰ ਦਿੱਤਾ ਸੀ ਸਾਫ਼, ਅਤੇ ਤੁਸੀਂ ਜੰਜੂ ਦੀ ਰੱਖਿਆ ਕਰਨ ਵਾਸਤੇ ਆ ਗਏ, ਇਹਨੂੰ ਠੀਕ ਕਿਵੇਂ ਕਹਿ ਸਕਦੇ ਹੋ? ਤੁਸੀਂ ਤਾਂ ਆਪਣੇ ਵੱਡਿਆਂ ਦੇ ਸਿਧਾਂਤ ਤੋਂ ਉਲਟ ਚੱਲਣ ਵਾਲੀ ਬਾਤ ਕਰ ਰਹੇ ਹੋ। ਮਹਾਰਾਜ ਕਹਿੰਦੇ ਨਹੀਂ, ਮੈਂ ਵੱਡਿਆਂ ਦੇ ਪੂਰਨਿਆਂ 'ਤੇ ਚੱਲ ਰਿਹਾ, ਮੈਂ ਜੋ ਗੁਰੂ ਨਾਨਕ ਦਾ ਸਿਧਾਂਤ ਹੈ ਉਹਦੇ 'ਤੇ ਪਹਿਰਾ ਦੇਣ ਵਾਸਤੇ ਆਇਆ। ਕਹਿੰਦੇ ਜੀ ਫਿਰ ਬਾਤ ਸਮਝਾਓ ਮੈਨੂੰ, ਮੈਂ ਤਾਂ ਤਰਕ ਦੇ ਦਿੱਤੀ ਹੈ ਵੀ ਉਹਨਾਂ ਤਾਂ ਬਚਪਨ ਦੇ ਵਿੱਚ ਮੈਂ ਸੁਣਿਆ, ਔਰ ਤੁਸੀਂ ਵੀ ਮੰਨੋਗੇ ਇਸ ਗੱਲ ਨੂੰ ਕਿ ਜਦੋਂ ਜੰਜੂ ਪਾਉਣ ਲੱਗੇ ਸੀ ਕੀ ਇਨਕਾਰ ਨਹੀਂ ਕੀਤਾ ਗੁਰੂ ਨਾਨਕ ਨੇ? ਮਹਾਰਾਜ ਕਹਿੰਦੇ ਕੀਤਾ। ਜੰਜੂ ਪਹਿਨਣਾ ਇੱਕ ਹਿੰਦੂ ਦਾ ਧਾਰਮਿਕ ਚਿੰਨ੍ਹ ਹੈ, ਜਿਹੜਾ ਪ੍ਰਤੀਕ ਹੈ ਕਿ ਇਹ ਹਿੰਦੂ ਮਤ ਵਿੱਚ ਹੈ, ਹਿੰਦੂ ਧਰਮ ਦਾ ਧਾਰਨੀ ਹੈ। ਹਿੰਦੂ ਕੇ ਕਰ ਹਿੰਦੂ ਆਵੈ, ਸੂਤ ਜਨੇਊ ਪੜਗਲ ਪਾਵੈ, ਇਹ ਹਿੰਦੂ ਹੋਣ ਦਾ ਪ੍ਰਤੀਕ ਹੈ ਨਾ? ਕਹਿੰਦੇ ਹਾਂ। ਕਹਿੰਦੇ ਗੁਰੂ ਨਾਨਕ ਨੇ ਸਾਬਤ ਕਰ ਦਿੱਤਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਸਾਡਾ ਨਿਆਰਾ ਪੰਥ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚੱਲਿਆ, ਨਿਰਮਲ ਪੰਥ ਹੈ। ਅਤੇ ਔਰੰਗਜ਼ੇਬ ਤੇਰੇ ਬਾਤ ਗੁਰੂ ਨਾਨਕ ਦੀ ਸਮਝ ਨਹੀਂ ਆਈ, ਉਹ ਤਾਂ ਬਾਤ ਬਹੁਤ ਗਹਿਰਾਈਆਂ ਵਾਲੀ ਹੈ ਵੀ ਮੈਂ ਤੈਨੂੰ ਮੋਟੇ ਜਿਹੇ ਤੌਰ 'ਤੇ ਦੱਸਦਾ ਜਿਹੜੀ ਤੇਰੇ ਦਿਮਾਗ ਵਿੱਚ ਆ ਜਾਏ ਵੀ ਉਸ ਵੇਲੇ ਬ੍ਰਾਹਮਣ ਧੱਕਾ ਕਰਦਾ ਸੀ, ਜ਼ਬਰਦਸਤੀ ਜਨੇਊ ਪਾਉਣ ਦਾ ਧੱਕਾ ਸਮਾਜ ਕਰਦਾ ਸੀ, ਉਸ ਵੇਲੇ ਬ੍ਰਾਹਮਣ ਕਰਦਾ ਸੀ ਧਰਮ ਦਾ ਆਚਾਰੀਆ, ਜਨੇਊ ਪਾਉਣਾ ਜ਼ਰੂਰ ਹੈ, ਇਹ ਤੋਂ ਬਿਨਾਂ ਸਾਡੇ ਧਰਮ ਦਾ ਚਿੰਨ੍ਹ ਪੂਰਾ ਨਹੀਂ ਹੁੰਦਾ, ਧੱਕਾ ਕਰ ਰਿਹਾ ਸੀ। ਗੁਰੂ ਨਾਨਕ ਨੇ ਕਿਹਾ ਵੀ ਜੰਜੂ ਧੱਕੇ ਨਾਲ ਪੈਣ ਨਹੀਂ ਦੇਣਾ, ਅਤੇ ਮੈਂ ਕਹਿਣਾ ਵੀ ਧੱਕੇ ਨਾਲ ਜੰਜੂ ਲੈਣ ਨਹੀਂ ਦੇਣਾ, ਗੱਲ ਤਾਂ ਇੱਕੋ ਹੀ ਹੈ, ਸਿਧਾਂਤ ਤਾਂ ਕੋਈ ਵੱਖਰਾ ਵੱਖਰਾ ਨਹੀਂ ਹੈ ਸਾਡਾ, ਗੱਲ ਤਾਂ ਧੱਕੇ ਤੋਂ ਖਿਲਾਫ ਹੈ। ਉਦੋਂ ਬ੍ਰਾਹਮਣ ਧੱਕਾ ਕਰਦਾ ਸੀ ਪਾਉਣ ਦਾ, ਅਤੇ ਤੂੰ ਹੁਣ ਧੱਕਾ ਕਰਦਾ ਲਾਉਣ ਦਾ, ਅਤੇ ਲਾਉਣ ਵੀ ਨਹੀਂ ਦੇਣਾ ਜਾਂਦਾ ਸੀ, ਆਹ ਤੇਰਾ ਲਿਖਿਆ ਹੋਵੇ। ਖੈਰ ਬਾਕੀ ਮੁੱਕਦੀਆਂ ਗੱਲਾਂ, ਮੌਤ ਨਾਲੋਂ ਮੌਤ ਦਾ ਭੈ ਦੁਖਦਾਇਕ ਹੈ, ਮੌਤ ਉਤਨੀ ਦੁਖਦਾਇਕ ਨਹੀਂ, ਮੌਤ ਦੀ ਡਰਾਉਣੀ ਸ਼ਕਲ ਇਹ ਭੈਭੀਤ ਕਰਦੀ ਹੈ। ਮੌਤ ਦੀ ਵਿਗੜੀ ਹੋਈ ਸ਼ਕਲ ਦਿਖਾਉਣ ਵਾਸਤੇ, ਭਿਆਨਕ ਵਿਗੜਿਆ ਹੋਇਆ ਰੂਪ ਦਿਖਾਉਣ ਵਾਸਤੇ ਔਰੰਗਜ਼ੇਬ ਨੇ, ਉਹ ਤਾਂ ਇੱਕ ਬਹਾਨਾ ਸੀ ਵੀ ਸਿੱਖ ਨੇ ਜੀ ਮਤੀ ਦਾਸ ਨੇ ਗੁਰੂ ਸਾਹਿਬ ਦੇ ਪੁੰਨ ਦੇ ਛਿੱਲੜ ਜਿਹੜੇ ਸੀ ਉਹ ਚੂਪੇ ਅਤੇ ਸ਼ਕਤੀ ਆ ਗਈ ਅਤੇ ਹੁਣ ਤਾਂ ਬਹੁਤ ਸਾਰੇ ਵਿੱਚ ਪਾਈ। ਇਹਦੇ 'ਤੇ ਵੀ ਤਰਕ ਹੈ ਵੀ ਇਹ ਕਿਵੇਂ ਹੋ ਸਕਦਾ ਜੀ, ਐਸਾ ਨਹੀਂ ਹੋ ਸਕਦਾ, ਗੁਰੂ ਕਿਰਪਾ ਕਰੇ। ਅਤੇ ਮਤੀ ਦਾਸ ਨੇ ਕਿਹਾ ਸੀ ਮਹਾਰਾਜ ਮੈਨੂੰ ਆਗਿਆ ਦਿਓ। ਕੀ ਆਗਿਆ ਮੰਗਦਾ ਮਤੀ ਦਾਸ? ਕਹਿੰਦੇ ਮਹਾਰਾਜ ਮੈਂ ਦਿੱਲੀ ਔਰ ਲਾਹੌਰ ਜਿੱਥੇ ਬਹਿ ਕੇ ਇਹ ਹੁਕਮ ਕੀਤੇ ਜਾਂਦੇ, ਕਿਉਂਕਿ ਬਾਦਸ਼ਾਹ ਦੇ ਨਾ ਚਾਰ ਤਖਤ ਸੀ, ਵੱਡਾ ਤਖਤ ਸੀ ਦਿੱਲੀ ਦਾ, ਦੂਸਰਾ ਲਾਹੌਰ, ਆਗਰਾ ਅਤੇ ਕਲਾਨੌਰ, ਇਹ ਚਾਰ ਤਖਤ ਸੀ ਉਸ ਵੇਲੇ ਮੁਗਲ ਬਾਦਸ਼ਾਹ ਦੇ। ਕਹਿਣ ਲੱਗੇ ਦਿੱਲੀ ਔਰ ਲਾਹੌਰ ਦੇ ਅੰਦਰ ਜਿੱਥੇ ਜ਼ੁਲਮ ਹੁੰਦਾ ਹੈ ਦਾਤਾ, ਮੈਂ ਇਹਨਾਂ ਦੋਨਾਂ ਸ਼ਹਿਰਾਂ ਨੂੰ ਗਰਕ ਕਰਦੇ ਹਾਂ, ਐਂ ਹੱਥਾਂ ਦੇ ਉੱਤੇ ਧਿਆਨ ਧਰੂੰਗਾ ਵੀ ਆਹ ਦਿੱਲੀ ਆ ਲਾਹੌਰ ਹੈ, ਇਸ ਤਰ੍ਹਾਂ ਮਸਲ ਦਿਓਗੇ ਅਤੇ ਸਾਰੇ ਤਬਾਹ ਹੋ ਜਾਣਗੇ। ਮਹਾਰਾਜ ਕਹਿੰਦੇ ਵਾਹ 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 ਮਤੀ ਦਾਸ ਬੜੀ ਸ਼ਕਤੀ ਆ ਗਈ ਤੇਰੇ ਵਿੱਚ। ਅਤੇ ਇਹਨਾਂ ਸ਼ਹਿਰਾਂ ਦੇ ਅੰਦਰ ਜਿਹੜੇ ਬੇਕਸੂਰ ਲੋਕ ਰਹਿੰਦੇ ਆ ਉਹਨਾਂ ਨੂੰ ਮਾਰਨ ਦਾ ਹੌਂਸਲਾ ਕਰ ਲਿਆ ਤੇ? ਕਹਿੰਦਾ ਜੀ ਹਾਂ, ਇਹ ਤਾਂ ਮੇਰੀ ਗੱਲ ਜਿਹੜੀ ਆ ਠੀਕ ਨਹੀਂ। ਚਲੋ ਫਿਰ ਆਪਾਂ ਇੰਝ ਕਰਦੇ ਹਾਂ ਮਹਾਰਾਜ ਵੀ ਔਰੰਗਜ਼ੇਬ ਅਤੇ ਇਹਦਾ ਸਾਰਾ ਖਾਨਦਾਨ ਗਰਕ ਕਰਦੇ ਹਾਂ, ਮੈਨੂੰ ਆਗਿਆ ਦੇ ਦਿਓ। ਮਹਾਰਾਜ ਕਹਿੰਦੇ ਮਾਰੀ ਦਾ ਦੁਸ਼ਮਣ, ਮੇਰੀਆਂ ਨਜ਼ਰਾਂ ਦੇ ਅੰਦਰ ਮੇਰਾ ਦੁਨੀਆਂ 'ਚ ਕੋਈ ਦੁਸ਼ਮਣ ਨਹੀਂ ਰਿਹਾ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸ ਕੇ ਬਹਿਰਾਈ। ਕਿਹਨੂੰ ਮਾਰਨ ਦਾ ਹੁਕਮ ਦਿਆਂ? ਮੇਰਾ ਦੁਸ਼ਮਣ ਕੋਈ ਨਹੀਂ, ਨਾ ਕੋ ਵੈਰੀ ਨਾ ਹੀ ਬਗਾਨਾ। ਮੈਂ ਔਰੰਗਜ਼ੇਬ ਦੇ ਵਿੱਚ ਵੀ ਆਪਣੇ ਪਰਮਾਤਮਾ ਨੂੰ ਇਹ ਦੇਖ ਰਿਹਾ, ਇਹਦਾ ਖੇਡ ਆ ਉਹਦੀ ਦਰੀ ਸਰੀਰ ਉਹਦਾ, ਇਹਦਾ ਹੁਕਮ ਵਰਤਣਾ ਇਹਦੇ ਪਿੱਛੇ ਤਾਂ ਬਾਤ ਹੈ, ਪਰ ਮਤੀ ਦਾਸ ਮਿਹਰਬਾਨੀ ਕਰਕੇ ਇੰਨੀ ਕੁ ਗੱਲ ਦੱਸ ਵੀ ਕੱਲ੍ਹ ਤੈਂ ਨਹੀਂ ਕਿਹਾ, ਪਰਸੋਂ ਤੈਂ ਨਹੀਂ ਕਿਹਾ ਅਤੇ ਅੱਜ ਕਹਿ ਰਿਹਾ, ਇਹ ਸ਼ਕਤੀ ਅਚਾਨਕ ਕਿੱਥੋਂ ਆ ਗਈ ਤੇਰੇ ਕੋਲ? ਫਿਰ ਚੇਤਾ ਆਇਆ, ਕਹਿੰਦੇ ਦਾਤਾ ਤੇਰੇ ਜੂਠੀਆਂ ਛਿੱਲੜਾਂ ਦੇ ਵਿੱਚੋਂ, ਤੇਰੇ ਜੂਠੇ ਛਿੱਲੜ ਮੂੰਹ ਵਿੱਚ ਪੈ ਗਏ। ਕਹਿੰਦੇ ਮਤੀ ਦਾਸ ਜਿਹਦੀ ਜੂਠ ਵਿੱਚ ਇੰਨੀ ਸ਼ਕਤੀ ਹੋ ਸਕਦੀ ਹੈ, ਫਿਰ ਉਹਦੇ 'ਚ ਆਪਣੇ 'ਚ ਕੋਈ ਸ਼ਕਤੀ ਨਹੀਂ ਹੈ। ਹੈਂ ਸੋਚ, ਇਹ ਸ਼ਕਤੀ ਇੱਕ ਜੂਠ ਦੇ ਥੁੱਕ ਦੇ ਕਣ ਵਿੱਚ ਹੋ ਸਕਦੀ ਹੈ, ਅਤੇ ਗੁਰੂ ਵਿੱਚ ਜੇ ਇਹ ਕੁਛ ਕਰਨਾ ਹੋਵੇ ਤਾਂ ਫਿਰ ਮੈਂ ਨਹੀਂ ਕਰ ਸਕਦਾ। ਮਤੀ ਦਾਸ ਦੀ ਉਹ ਤਾੜਨਾ ਹੋਈ, ਕਿਤੇ ਇਤਿਹਾਸ ਪੜ੍ਹ ਕੇ ਦੇਖੋ, ਇਹਦੇ ਮਤੀ ਦਾਸ ਤੂੰ ਬ੍ਰਹਮ ਗਿਆਨ ਵਿੱਚ ਕੱਚਾ ਨਿਕਲਿਆ, ਮੈਂ ਤੈਨੂੰ ਉਪਦੇਸ਼ ਦਿੰਦਾ ਰਿਹਾ ਅਤੇ ਤੂੰ ਤਾਂ ਫੇਲ ਹੋ ਗਿਆ ਸਿਰੇ 'ਤੇ ਆ ਕੇ। ਬ੍ਰਹਮ ਗਿਆਨੀ ਕਦੇ ਕਿਸੇ ਦਾ ਬੁਰਾ ਨਹੀਂ ਸੋਚਦਾ। ਅਤੇ ਸੱਜੀ ਬਾਂਹ ਪਕੜ ਲਈ ਗੁਰੂ ਨੇ ਇਸ ਤਰ੍ਹਾਂ, ਓ ਮਤੀ ਦਾਸ ਬਸ ਉਹ ਸਾਰੀ ਸ਼ਕਤੀ ਖਿੱਚ ਲਈ। ਅਤੇ ਕਹਿਣ ਲੱਗੇ ਮਤੀ ਦਾਸ ਚਲੋ ਕਿਤੇ ਤੇਰੇ ਮਨ ਦੀ ਤਮੰਨਾ ਆਈ ਸੀ ਵਿੱਚ ਹੀ ਨਾ ਰਹਿ ਜਾਏ। ਕਹਿੰਦੇ ਜਾ ਤੈਨੂੰ ਆ ਗਿਆ ਵੀ ਕਰਕੇ ਵਿਖਾ ਲੈ ਜਿਹੜਾ ਕੁਛ ਕਰਦਾ। ਅੱਖਾਂ 'ਚੋਂ ਹੰਝੂ ਸਿੱਟ ਸਿੱਟ ਕੇ ਕਹਿੰਦਾ ਦਾਤਾ ਹੁਣ ਤਾਂ ਕੱਖ ਦਾ ਵੀ ਨਹੀਂ ਰਿਹਾ ਹੈ। ਕਿਉਂ? ਕਹਿੰਦੇ ਜੀ ਸ਼ਕਤੀ ਸਾਰੀ ਚਲੀ ਗਈ ਕੋਲੋਂ। ਕਹਿੰਦੇ ਫਿਰ ਜਿਹੜਾ ਸ਼ਕਤੀ ਦੇ ਸਕਦਾ ਉਹ ਲੈ ਵੀ ਸਕਦਾ? ਤੇਰੇ ਵਰਗਿਆਂ ਨੂੰ ਸ਼ਕਤੀ ਦੇਣੀ ਵਾਜਬ ਨਹੀਂ, ਜਿਹੜੇ ਹਜ਼ਮ ਨਾ ਕਰ ਸਕਣ। ਇਹ ਸ਼ਕਤੀ ਉੱਥੇ ਹੀ ਸਮਾ ਸਕਦੀ ਹੈ। ਇੰਨੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਮੇਰੇ ਦਾਦੇ ਨੇ ਸੀ ਤੱਕ ਨਹੀਂ ਕਿ ਤੇਰਾ ਕੀਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗਾ, ਅਤੇ ਤੂੰ ਤਾਂ ਸਿਧਾਂਤ ਹੀ ਉਲਟ ਕਰਨ ਲੱਗਿਆ। ਮਤੀ ਦਾਸ ਨੇ ਮਾਫ਼ੀ ਮੰਗੀ, ਮਹਾਰਾਜ ਇੱਕ ਵਾਰੀ ਬਖਸ਼ ਦਿਓ। ਮਹਾਰਾਜ ਕਹਿੰਦੇ ਇੱਕ ਵਾਅਦਾ ਕਰ, ਬਖਸ਼ ਦੇਣੇ ਆ। ਕਹਿੰਦੇ ਜੀ ਹੁਕਮ ਕਰੋ। ਕਹਿੰਦੇ ਮੁੜ ਕੇ ਭਾਵੇਂ ਤੇਰੇ ਸਿਰ 'ਤੇ ਆਰਾ ਚੱਲ ਜਾ, ਸੀ ਨਹੀਂ ਕਹੇਗਾ ਔਰ ਭਾਣਾ ਮੰਨੇਗਾ, ਵਾਹਿਗੁਰੂ ਬਿਨਾਂ ਕੁਛ ਨਹੀਂ ਕਹੇਗਾ। ਜੇ ਤਾਂ ਐਡਾ ਭਾਣਾ ਮੰਨ ਸਕਦੇ ਤਾਂ ਬਖਸ਼ ਦੇਣੇ ਆ। ਕਹਿੰਦਾ ਮਹਾਰਾਜ ਇਸ ਤਰ੍ਹਾਂ ਹੀ ਹੋਊਗਾ, ਆਰਾ ਚੱਲ ਜਾਏ, ਕੁਛ ਹੋ ਜਾਏ, ਮੈਂ ਭਾਣਾ ਮੰਨੂ। ਕਹਿੰਦੇ ਫਿਰ ਠੀਕ ਹੈ, ਮਹਾਰਾਜ ਸਾਹਿਬ ਨੇ ਬਖਸ਼ ਦਿੱਤਾ। ਅਤੇ ਹੁਣ ਮਤੀ ਦਾਸ ਦੀ ਰਿਪੋਰਟ CID ਨੇ, ਗੁਪਤਚਰਾਂ ਨੇ ਔਰੰਗਜ਼ੇਬ ਨੂੰ ਦਿੱਤੀ। ਔਰੰਗਜ਼ੇਬ ਇਸੇ ਗੱਲ ਦਾ ਬਹਾਨਾ ਲੈ ਕੇ ਭਾਈ ਮਤੀ ਦਾਸ ਨੂੰ ਜਿੱਥੇ ਸ਼ਹੀਦ ਕਰਨ ਦੀ ਬਾਤ ਹੈ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੌਤ ਦੀ ਵਿਗੜੀ ਹੋਈ ਭਿਆਨਕ ਸ਼ਕਲ ਦਾ ਦ੍ਰਿਸ਼ ਦਿਖਾਉਣਾ ਚਾਹੁੰਦਾ ਵੀ ਆਹ ਦੇਖ ਗੁਰੂ ਤੇਗ ਬਹਾਦਰ, ਜੋ ਤੇਰੇ ਸਿੱਖ ਨਾਲ ਕੀਤਾ ਕੱਲ੍ਹ ਤੇਰੇ ਨਾਲ ਇਸੇ ਤਰ੍ਹਾਂ ਕਰਾਂਗਾ, ਡਰ ਜਾਏ। ਅਤੇ ਮਤੀ ਦਾਸ ਨੂੰ ਮੁੱਕ ਦੀ ਗੱਲ ਫਤਵਾ ਦੇ ਦਿੱਤਾ ਗਿਆ, ਕਾਜ ਫਤਵੇ ਕੀ ਸੀ? ਆਪ ਹੀ ਤਾਂ ਦਵਾਉਂਦੇ ਸੀ ਫਤਵੇ ਦਵਾਉਣ ਵਾਲੇ, ਅਤੇ ਇਹ ਤਾਂ ਕੋਈ ਰਲ ਮਿਲ ਕੇ ਹੁੰਦੀ ਸੀ ਗੱਲ। ਇਸਲਾਮ ਦੀ ਬਗਾਵਤ ਦਾ ਦੋਸ਼ ਲਾਇਆ ਅਤੇ ਫਤਵਾ ਦੇ ਦਿੱਤਾ, ਅਤੇ ਸਜਾਏ ਮੌਤ ਕੈਸੀ ਦੇਣੀ ਹੈ? ਆਰੇ ਦੇ ਨਾਲ ਚੀਰ ਕੇ ਦੋ ਫਾੜੇ ਕਰ ਦਿੱਤੇ ਜਾਣ। ਮਤੀ ਦਾਸ ਨੂੰ ਦੋ ਫੱਟਿਆਂ ਦੇ ਵਿੱਚ ਜਕੜਿਆ। ਉਹ ਕਾਹਦੇ ਵਾਸਤੇ? ਇਹਨਾਂ ਨੇ ਆਪਣੀ ਸਹੂਲਤ ਵਾਸਤੇ, ਕਿਉਂਕਿ ਸਰੀਰ ਲਚਕਦਾਰ ਹੈ, ਆਰਾ ਚੱਲਣ ਦੇ ਵਿੱਚ ਇਹਨਾਂ ਨੂੰ ਮੁਸ਼ਕਲ ਸੀ, ਮਤੀ ਦਾਸ ਨੂੰ ਕੋਈ ਮੁਸ਼ਕਲ ਨਹੀਂ ਸੀ। ਆਰਾ ਚਲਾਉਣ ਵਾਲਿਆਂ ਦੀ ਮੁਸ਼ਕਲ ਹੱਲ ਕਰਨ ਦੇ ਲਈ ਮਤੀ ਦਾਸ ਨੂੰ ਦੋ ਫੱਟਿਆਂ ਵਿੱਚ ਜੜਿਆ, ਔਰ ਜਲਾਦ ਸਾਹਮਣੇ ਭਿਆਨਕ ਰੂਪ ਧਾਰਨ ਕਰਕੇ, ਅਤੇ ਜਦੋਂ ਸਾਹਮਣੇ ਆਇਆ ਆਰਾ ਚੁੱਕ ਕੇ, ਅਤੇ ਭਾਈ ਮਤੀ ਦਾਸ ਨੂੰ ਇੱਕ ਗੱਲ ਪੁੱਛੀ ਗਈ ਇਹਦੇ ਵਿੱਚ ਜਕੜਨ ਤੋਂ ਪਹਿਲਾਂ, ਕਹਿੰਦੇ ਵੀ ਤੇਰਾ ਅੰਤ ਵੇਲਾ ਆ ਗਿਆ, ਕੋਈ ਅੰਤਮ ਇੱਛਾ ਹੈ ਤਾਂ ਆਪਣੀ ਪੂਰੀ ਕਰ ਲੈ। ਉਹ ਮਰਜ਼ਾਦਾ ਸੀ, ਇਹ ਰੀਤ ਸੀ। ਹੈ ਕੋਈ? ਕਹਿੰਦੇ ਹਾਂ ਇੱਕ ਹੈ। ਇੱਕ ਵਾਰੀ ਤਾਂ ਖੁਸ਼ੀ ਦੀ ਲਹਿਰ ਦੌੜ ਕੇ ਵੀ ਸਿੱਖ ਡਰ ਗਿਆ, ਇੱਛਾ ਜਾਗੀ, ਸਮਝ ਲਓ ਕਮਜ਼ੋਰੀ ਆ ਗਈ ਹੋਏ, ਪਰ ਇਹ ਨਹੀਂ ਸੀ ਪਤਾ ਇੱਛਾ ਕਾਹਦੀ। ਕਹਿੰਦੇ ਦੱਸੋ, ਹੁਣੇ ਤੁਰਤ ਪੂਰੀ ਕਰਦੇ ਹਾਂ। ਕਹਿੰਦੇ ਫਿਰ ਬਾਤ ਇਹ ਹੈ ਵੀ ਆਹ ਸਾਹਮਣੇ ਲੋਹ ਦੇ ਪਿੰਜਰੇ ਦੇ ਵਿੱਚ ਮੇਰਾ ਗੁਰਦੇਵ ਬੈਠਾ ਹੈ, ਮੈਂ ਇਹਦੇ ਵੱਲ ਕਦੀ ਪਿੱਠ ਨਹੀਂ ਕੀਤੀ ਹੈ। ਜੇ ਕਰ ਸਕਦੇ ਹੋ ਜਲਾ ਦਿਓ ਭਰਾਵੋ, ਅਤੇ ਜਦੋਂ ਮੇਰੀ ਸਿਰ ਦੇ ਉੱਤੇ ਆਰਾ ਚਲਾਓਗੇ, ਮੇਰਾ ਮੂੰਹ ਮੇਰੇ ਗੁਰੂ ਤੇਗ ਬਹਾਦਰ ਵੱਲ ਕਰ ਦਿਓ, ਬਸ ਮੈਨੂੰ ਹੋਰ ਕੱਖ ਨਹੀਂ ਚਾਹੀਦਾ। ਤੁਹਾਨੂੰ ਮੇਰੇ ਸਿਰ 'ਤੇ ਆਰਾ ਚੱਲਦਾ ਹੋਏ, ਮੇਰੇ ਨੇਤਰ ਮੇਰੇ ਗੁਰਦੇਵ ਦੇ ਚਰਨਾਂ ਦੇ ਨਾਲ ਜੁੜੇ ਹੋਣ, ਬਸ ਮੇਰੀ ਜੀਵਨ ਸਫਲ ਹੋ ਗਿਆ। ਮੈਂ ਆਪਣੇ ਗੁਰੂ ਨੂੰ ਇੱਕ ਵਚਨ ਦਿੱਤਾ ਸੀ ਕਿ ਦਾਤਾ ਭਾਣਾ ਮੰਨਾਂਗਾ, ਭਾਵੇਂ ਸਿਰ 'ਤੇ ਆਰਾ ਚੱਲ ਜਾਏ, ਮੇਰੇ ਖੂਨ ਦੇ ਪੁਆਰੇ ਮੇਰਾ ਗੁਰੂ ਤੇਗ ਬਹਾਦਰ ਦੇਖ ਲਵੇ, ਅਤੇ ਮੇਰੇ ਭਾਣੇ ਮੰਨਣ ਦੀ ਗੱਲ ਵੇਖ ਕੇ ਮੇਰਾ ਗੁਰਦੇਵ ਮੇਰੇ 'ਤੇ ਪ੍ਰਸੰਨ ਹੋ ਜਾਏ। ਔਰ ਦੂਸਰੀ ਬਾਤ, ਅਤੇ ਤੁਸੀਂ ਆਰੇ ਦੇ ਦੰਦੇ ਤਿੱਖੇ ਕਰ ਲਓ ਤਾਂ ਕਿ ਤੁਹਾਨੂੰ ਸਹੂਲਤ ਬਣੀ ਰਹੇ। ਉਹ ਕਹਿੰਦੇ ਅਸੀਂ ਤਾਂ ਟਕੋਰੇ ਦੇ ਨਾਲ ਰੇਤੀ ਦੇ ਨਾਲ ਹੀ ਦੰਦੇ ਤਿੱਖੇ ਕਰ ਲਾਂਗੇ। ਕਹਿੰਦਾ ਮੈਂ ਵੀ ਆਪਣੇ ਮਨ ਦੇ ਉੱਤੇ ਥੋੜ੍ਹਾ ਜਿਹਾ ਟਕੋਰਾ ਫੇਰ ਲਾਂ, ਮੈਂ ਵੀ ਰੇਤੀ ਫੇਰ ਲਾਂ ਮਨ ਦੇ। ਤੂੰ ਕਾਹਦੇ ਨਾਲ ਰੇਤੀ ਫੇਰੇਗਾ? ਕਹਿੰਦਾ ਮੈਂ ਸ਼ਬਦ ਦੀ ਰੇਤੀ ਫੇਰਨ ਲੱਗਿਆ, ਮੈਂ ਇੱਕ ਜਪਜੀ ਦਾ ਪਾਠ ਕਰਾਂਗਾ। ਇਤਿਹਾਸ ਕਹਿੰਦਾ ਕਿ ਜਦੋਂ ਭਾਈ ਮਤੀ ਦਾਸ ਜੀ ਜਪਜੀ ਦਾ ਪਾਠ ਕਰਦੇ ਸੀ, ਜਾਲਮਾਂ ਨੇ ਇੰਨਾ ਕਾਹਲਾ ਕੀਤਾ, ਅਤੇ ਚਲੋ ਮੂੰਹ ਤਾਂ ਕਰ ਦਿੱਤਾ ਗੁਰੂ ਸਾਹਿਬ ਦੇ ਪਿੰਜਰੇ ਵੱਲ, ਅਤੇ ਜਲਾਦਾਂ ਨੇ ਚੀਰਨਾ ਸ਼ੁਰੂ ਕਰ ਦਿੱਤਾ। ਜਦੋਂ ਅਸੰਖ ਜਪ ਅਸੰਖ ਪਾਉ ਦੀਆਂ ਪੌੜੀਆਂ ਪੜ੍ਹ ਰਹੇ ਸੀ ਭਾਈ ਸਾਹਿਬ, ਉਦੋਂ ਦੋ ਫਾੜੇ ਹੋ ਗਏ, ਇੱਕ ਸੱਜੇ ਡਿੱਗ ਪਿਆ, ਇੱਕ ਖੱਬੇ ਡਿੱਗ ਪਿਆ। ਇੱਥੇ ਇੱਕ ਇਤਿਹਾਸਿਕ ਘਟਨਾ, ਇਹਦੇ ਨਾਲ ਮੈਂ ਇਹਦੀ ਗੱਲ ਸਮਾਪਤ ਕਰਾਂਗਾ। ਭਾਈ ਸੰਤੋਖ ਸਿੰਘ ਜੀ, ਕਵੀ ਚੂੜਾਮਾਨ, ਬ੍ਰਹਮੇ ਤੇ ਮਹਾਂਪੁਰਸ਼, ਲਿਖਦੇ ਹੈ, ਕਹਿੰਦੇ ਅਰਧੋ ਅਰਧ ਚਰਾਏ ਸੋ ਡਾਰਾ, ਅੱਧਾ ਅੱਧਾ ਚੀਰ ਦਿੱਤਾ, ਦੋ ਫਾੜੇ ਹੋ ਗਏ। ਅਰਧੋ ਅਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹੋਏ ਦੋ ਫਾਰਾ, ਦੋਨੋਂ ਤਨ ਤੇ ਜਪਜੀ ਪੜੇ, ਹੇਰਤ ਸਭ ਕੇ ਅਚਰਜ ਬੜੇ। ਮਤੀ ਦਾਸ ਦੀ ਸ਼ਬਦ ਦੀ ਆਵਾਜ਼ ਬੰਦ ਨਹੀਂ ਹੋਈ, ਜਪਜੀ ਉਸੇ ਇੱਕ ਰਸ ਚੱਲਦਾ ਰਿਹਾ, ਤੇ ਫਾੜੇ ਦੋ ਹੋ ਗਏ। ਆਵਾਜ਼ ਜਿਵੇਂ ਇੱਕ ਮੈਕ ਦੇ ਦੋ ਹਾਰਨ ਲੱਗੇ ਆ, ਦੋ ਥਾਂ 'ਤੇ ਆਵਾਜ਼ ਆਈ ਆ, ਦੋਨੋਂ ਫਾੜਿਆਂ 'ਚੋਂ ਜਪਜੀ ਦੀ ਆਵਾਜ਼ ਆਈ। ਗੱਜ ਕੇ ਆਖੋ ਸਤਨਾਮ ਸਿੰਘ। ਇਹ ਸਾਡੇ ਸ਼ਹੀਦਾਂ ਦੇ ਇਤਿਹਾਸ ਨੇ। ਸੰਪੂਰਨ ਜਪਜੀ ਦਾ ਸਮਾਪਤੀ ਕੀਤੀ, ਭੋਗ ਪਾਇਆ, ਗੁਰਦੇਵ ਦੇ ਚਰਨਾਂ 'ਚ ਅਰਦਾਸ ਕਰਕੇ ਜੀਵ ਆਤਮਾ ਗੁਰੂ ਦੇ ਚਰਨਾਂ ਵਿੱਚ, ਗੁਰੂ ਦੇ ਲੋਕ ਸੱਚਖੰਡ ਜਾ ਵਿਰਾਜ ਹੋਇਆ। ਇਸ ਕਰਕੇ ਗਿਆ ਭਰਮ, ਭਰਮ ਵਿੱਚੋਂ ਚਲਾ ਗਿਆ, ਪਿਆ ਪਰਮਾਨੰਦ, ਪਰਮ ਆਨੰਦ ਦੇ ਵਿੱਚ ਚਲੇ ਗਏ ਭਾਈ ਮਤੀ ਦਾਸ ਜੀ। ਕਿਹੜੇ ਕਿਹੜੇ ਸ਼ਹੀਦ ਦੀ ਗੱਲ ਕੀਤੀ ਜਾਏ? ਭਾਈ ਮਤੀ ਦਾਸ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਦੇਗ ਵਿੱਚ ਵਾਲੇ ਗਏ, ਭਾਈ ਸਤੀ ਦਾਸ ਜੀ ਨਵੀਨ ਖੋਜ ਅਨੁਸਾਰ ਪੁਰਾਤਨ ਇਤਿਹਾਸਾਂ ਵਿੱਚ, ਭਾਵੇਂ ਬਾਤ ਜ਼ਿਕਰ ਨਹੀਂ ਆਉਂਦਾ ਸੂਰਜ ਪ੍ਰਕਾਸ਼ ਦੇ ਵਿੱਚ ਵੀ, ਅਤੇ ਬਾਤ ਦੀ ਖੋਜ ਦੇ ਵਿੱਚ ਕਿ ਉਹਨਾਂ ਰੂਮ ਬੰਨ ਕੇ ਸ਼ਹੀਦ ਕੀਤਾ ਗਿਆ ਬੇਅੰਤ ਸੀ। ਔਰ ਮੀਰ ਮੰਨੂ ਦੇ ਅੰਦਰ ਜਿਹੜੇ ਤਰੀਕੇ ਦੇ ਨਾਲ ਸ਼ਹੀਦੀਆਂ ਕੀਤੀਆਂ ਗਈਆਂ, ਅਤੇ ਉਹਨਾਂ ਦੀ ਬਾਤ ਕੱਲ੍ਹ ਕੀਤੀ ਜਾਏਗੀ। ਹੁਣ ਸਮਾਂ ਹੋ ਗਿਆ, ਪੰਥ ਦੇ ਬਹੁਤ ਉੱਘੇ ਵਿਦਵਾਨ, ਬੜੇ ਮਿੱਠ ਬੋਲੜੇ, ਮਸਕੀਨ ਜੀ ਦੀ ਤਰਜ ਦੇ ਉੱਤੇ ਹੀ ਕਥਾ ਦੇ ਬੋਲ ਬੋਲਣ ਵਾਲੇ, ਭਾਈ ਰਣਜੀਤ ਸਿੰਘ ਜੀ ਕੌਰ ਆਪ ਜੀ ਦੇ ਸਨਮੁੱਖ ਆ ਗਏ ਹੈ। ਦਾਸ ਦੀਆਂ ਮਜ਼ਬੂਰੀਆਂ ਹੁੰਦੀਆਂ ਨੇ, ਮੈਂ ਚਾਹੁੰਦਾ ਕਿ ਮੈਂ ਵੀ ਸੁਣਾ, ਕੁਦਰਤੀ ਇਤਫਾਕ ਹੋਇਆ ਹੈ ਮਿਲਣ ਦਾ, ਪਰ ਇਹਨਾਂ ਕੋਲ ਵੀ ਉਨਾ ਸਮਾਂ ਨਹੀਂ ਹੁੰਦਾ, ਸਮੇਂ ਦੇ ਸਮੇਂ ਅਨੁਸਾਰ ਹੀ ਦਰਸ਼ਨ ਦਿੰਦੇ ਹੈ, ਅਤੇ ਮੇਰੇ ਕੋਲ ਇੰਨਾ ਸਮਾਂ ਹੁੰਦਾ, ਮੈਨੂੰ ਉਸ ਵੇਲੇ ਜਾਣਾ ਪੈ ਜਾਂਦਾ, ਇਹਨਾਂ ਕੋਲ ਇੰਨਾ ਕੁ ਸਮਾਂ ਹੁੰਦਾ, ਇਹ ਉਸ ਵੇਲੇ ਆਉਂਦੇ ਹੈ, ਕੀਤਾ ਕੀ ਜਾਏ, ਸਮੇਂ ਦੀਆਂ ਥੋੜ੍ਹੀਆਂ ਜਿਹੀਆਂ ਮਜ਼ਬੂਰੀਆਂ ਹੁੰਦੀਆਂ ਨੇ, ਇਹਨਾਂ ਨੂੰ ਵੀ ਹੈ, ਦਾਸ ਨੂੰ ਵੀ ਹੈ, ਪਰ ਆਪ ਸਾਰਿਆਂ ਨੇ ਬੈਠ ਕੇ ਇਹਨਾਂ ਤੋਂ ਮੰਨਣਾ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ, ਸ਼ਹੀਦਾਂ ਨੂੰ ਸਮਰਪਿਤ ਹੈ। ਤਾਕ ਚੱਲਦਾ ਹੈ ਹਫ਼ਤਾ, ਕੱਲ੍ਹ ਸਨ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੀ ਗੱਲ ਆਪ ਜੀ ਨੇ ਵਿਸਥਾਰ ਨਾਲ ਸਰਵਣ ਕੀਤੀ, ਅਤੇ ਅੱਜ ਭਾਈ ਮਤੀ ਦਾਸ ਦੀ ਗੱਲ ਹੈ ਕਿ ਸ਼ਹੀਦਾਂ ਨੂੰ ਸਮਰਪਿਤ ਹੈ ਇਤਿਹਾਸ। ਗੁਰੂ ਕਿਰਪਾ ਕਰੇ, ਫੁੱਲਾਂ ਚੁੱਕਣ ਦੀ ਖਿਮਾ ਕਰਨੀ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।